लड़ीवार गुर इतिहास की कथा आप जी सरवण कर रहे हो। धन गुरु हरगोबिंद साहब छेवें पातशाह जी महाराज श्री हरगोबिंदपुरे नगर विखे विराजमान ने बेंत जीवां दा भला कर रहे ने। पंडित नितानंद जी नाम दे एक ब्राह्मण ने महाराज जी दे चरणां च हाजरी भरी, कथा करदे ने रोज। कथा करद्या कहिंदे जीव नूं जमपुरी तक जांदिआं धर्मराज कोल जांदिआं साल लग जांदा है। सुन के गुरसिख कहण लगे मेरे ते गुरु कृपा कर देवे मैं चार पैरां च पहुंच जावां। दूजा कहिंदा दो पैरां च, तीजा कहिंदा मैं तां इक पैर च पहुंच जावां। चौथे भाई निहाला जी कहिंदे मैं तां इक अख दे फोर च पहुंच जावां। सुन के पंडित नितानंद जी बड़े हैरान होए, कहण लगे जी इह किवें सच हो सकदा है। महाराज जी ने भाई गुरदास जी दी ड्यूटी लाई कि भाई गुरदास जी तुसीं इन्हां नूं समझाओ गुरमत दा आशा की है। भाई गुरदास जी ने आख्या वेद व्यास जी भी सच कहिंदे है, ये सिख भी जो कह रहे ने यह भी सच कह रहे ने, क्योंकि ये गुरु कृपा दे भरोसे ते रहिंदे है। सतगुरां दी कृपा दे पात्र बन के कख दे फोर चौथे पहुंच सकदे है। बहुत विस्थार नाल भाई गुरदास जी ने सारी खेड समझाई। पंडित नितानंद जी ने भी महाराज जी दे चरणा दी पौल लैके गुरसिखी धारण कीती। जदों आप सिखी धारण कीती वाकई पता लग गया कि जो ये सिख बचन कर रहे सी बिल्कुल सत है, मैं भी हुण गुरु साहब की कृपा नाले कख दे फोर च ही उत्थे पहुंच सकदा हाँ। महाराज जी दे चरणा च रह के धर्मयुद्ध की कथा सरवण कराई, जो शास्त्रां धर्म ग्रंथां च लिखी है वह योध्या के प्रसंग सरवण कराए। महाराज जी ने बड़िया खुशियां इन्हां ते कीतियां। ये कथा आपां कल दे प्रसंग च सरवण कीती है। आओ अज ब्रह्म ज्ञानी आत्म ज्ञानी महापुरख गुरसिखी की अवध आधारा बड़े बड़े नाम रसीए गुरसिख ने गुरु घर विच सब नूं नमन है, पर ब्रह्म ज्ञानी धन बाबा बुढ़ा साहब जी गुरसिखी की हद ने। पाणी जिवें सारिया दरियावां नदियां नालियां दे विच भरिया होया है, पर पानी की हद समुंदर है, समुंदर तो वध पानी नहीं है किते। दीवे जगदे ने आ लाइटां जगदियां ने, पर रोशनी की हद सूरज है, सूरज जिन्ना प्रकाश होर किसी विच नहीं है। इस तरह गुरसिख बहुत ने गुरु घर विच, पर गुरसिखी की जे किसी नूं हद कहा है तो वह ब्रह्म ज्ञानी धन बाबा बुढ़ा साहब जी महापुरख हैं। ऐसे महान आत्म ज्ञानी महापुरख हस्ता मलक ज्ञान ज्यों जिमें हाथ ते औला धरिया सामने तली ते प्रतख दिसदा है, इदा प्रतख ब्रह्म ज्ञान नूं प्राप्त करन वाले महापुरख ने ब्रह्म ज्ञानी बाबा बुढ़ा साहब जी। उहनां दे चरणां दा ध्यान अपने हिरदिआं च वसाईए। ब्रह्म ज्ञानी बाबा बुढ़ा साहब जी दे चरणां विच आपणीआं हाजरीआं लवाउंदिआं समूह माई भाई अपनी रसना नूं पवित्र करदिआं आखो जी सतनाम श्री
वाहे गुरु साहिब जी।
सतनाम
श्री वाहे गुरु साहिब। दोहरा ग्राम नाम रामदास के, तत्तहां बृद्ध के ताम।
बटाले तो कुछ दूरी ते एक नगर है पाकिस्तान दे बार्डर दे उत्ते हिंदुस्तान दे। महाराज जी दे प्यारे गुरसिख दा ये नगर है रामदास। रामदास के कह दिंदे रामदास के नगर जिथे बाबा बुढ़ा साहब जी दा घर है। हालांकि बाबा जी दा जिहड़ा जन्म पिंड है वह कथू नंगल है। कथू नंगल च बाबा जी दा जन्म होया सी सुगे भाई सुगे रंधावे दे घर। सारा जीवन बाबा बुढ़ा साहब जी ने बाबा बुढ़ा जी की जिथे बीड़ साहब स्थान है उत्थे सेवा करद्या बतीत किया। जदों शरीर का अखीरला समा आया उदों अपने नगर आ गए रामदास। उत्थे बाबा बुढ़ा साहब जी का घर हुण भी पुराना घर जिथे भाई राम कोयर जी ब्रह्म ग्यानी महापुरख रेंदे रहे है छोटी इट का बनया हुण भी बनया होया संगतां दर्शन कर दियां ने। तो रामदास के नगर विच बाबा बुढ़ा साहब जी दा घर है।
करे बितावन दिन केतिक ब्रह्मानंद विश्राम।
बाबा जी ने रामदास पिंड विच ब्रह्मानंद विच बिरती नूं टका के इत्थे अपने जीवन दा अंतला समा बतीत कीता। इत्थे महापुरखां ने अपने जीवन दे अंतले समय नूं बसर कीता।
चौपई तजन शरीर समानी रावा।
शरीर नूं त्यागण दा समा आ गया। बाबा बुढ़ा साहब जी ने वेख्या कि हुण इह तन त्यागण दा समां है। ऐसे महापुरख शरीरां दे बंधनां तों मुक्ति हुंदे आ गुरु खालसा जी। 125 साल तों वध उमर होई बाबा बुढ़ा साहिब जी दी ते हुणे अपना तन त्यागना चाहुंदे हन।
सगल भेव बुड्ढे लख पावा।
महापुरख सी आत्म ग्यानी सन, जानदे सन भी हुण समा आ गया शरीर नू त्यागण दा। त्रिकाल दर्शी महापुरख हुंदे आ, जानदे आ कदों शरीर त्यागना, ते इस करके जान गए समझ गए।
हृदय मनोरथ ऐसे कीन।
अपने मन दे विच इस तरह दा मनोरथ कीता बाबा बुढ़ा साहिब जी ने।
अंत समो अपनो टिग चीन।
जानिया के मेरे शरीर दा अंतम समा आ गया, बाबा जी दा नहीं अंत होया। बाबा जी तां बेअंत च विल के बेअंती हो गए गुरु खालसा जी। शरीर दा अंत तां होना ही है, भावें कोई ब्रह्म ग्यानी होवे, ਭਾਵੇਂ ਕੋਈ ਸੰਸਾਰੀ ਵਿਅਕਤੀ ਹੋਵੇ, ਸਰੀਰ ਤਾਂ ਬਿਨਸਣੇ ਹੀ ਨੇ ਸਾਰਿਆਂ ਦੇ। ਭਾਵੇਂ ਆਪ ਬੇਅੰਤ ਵਿੱਚ ਮਿਲ ਕੇ ਬੇਅੰਤ ਰੂਪ ਹੋ ਗਏ ਨੇ ਬਾਬਾ ਬੁੱਢਾ ਸਾਹਿਬ, ਪਰ ਵੇਖਿਆ ਵੀ ਸਰੀਰ ਦਾ ਅੰਤਮ ਸਮਾਂ ਆ ਗਿਆ।
ਸ਼੍ਰੀ ਹਰਿ ਗੋਬਿੰਦ ਹੋਵਹਿ ਤੀਰ।
ਸੋਚਦੇ ਨੇ ਬਾਬਾ ਜੀ ਆਪਣੇ ਹਿਰਦੇ ਵਿੱਚ ਕਿ ਜਦੋਂ ਸਰੀਰ ਦਾ ਅੰਤਮ ਸਮਾਂ ਹੋਵੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਹੋਣ, ਕਿਉਂਕਿ ਉਹਨਾਂ ਕੋਲ ਮੰਗ ਵੀ ਇਹੀ ਮੰਗੀ ਸੀ ਬਾਬਾ ਜੀ ਨੇ। 6 ਪਾਤਸ਼ਾਹੀਆਂ ਦੀ ਸੇਵਾ ਕਰਕੇ ਬਾਬਾ ਜੀ ਨੇ ਅਗਰ ਕੋਈ ਮੰਗ ਮੰਗੀ ਨਾ ਗੁਰੂ ਸਾਹਿਬ ਦੇ ਚਰਨਾਂ ਚੋਂ, ਤਾਂ ਇਹ ਮੰਗ ਮੰਗੀ ਸੀ ਜਦੋਂ ਸਰੀਰ ਤਿਆਗਾਂ ਉਦੋਂ ਤੁਹਾਡੇ ਦਰਸ਼ਨ ਕਰਦਾ ਹੋਵਾਂ, ਇਹ ਕਾਂਖਾ ਸੀ। ਤੋ ਬਾਬਾ ਜੀ ਸੋਚਦੇ ਆ ਵੀ ਜਦੋਂ ਸਰੀਰ ਤਿਆਗੀਏ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਹੋਵਣ।
ਜਬ ਮੈਂ ਤਿਆਗਣ ਲੱਗਾ ਸਰੀਰ।
ਜਦੋਂ ਮੈਂ ਆਪਣਾ ਇਹ ਸਰੀਰ ਤਿਆਗਣ ਲੱਗਾ, ਜਦੋਂ ਆਪਣੀ ਇਸ 5 ਭੌਤਿਕ ਕਾਇਆ ਦਾ ਤਿਆਗ ਕਰਾਂ।
ਦੇਖ ਤਿਆਗੈ ਰੂਪ ਮੁਕੰਦਾ।
ਮੈਂ ਮੁਕਤੀ ਦਾ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਸੋਹਣੇ ਰੂਪ ਦੇ ਦਰਸ਼ਨ ਕਰਦਾ ਹੋਵਾਂ। ਉਹਨਾਂ ਦੇ ਦਰਸ਼ਨ ਕਰਦਿਆਂ ਕਰਦਿਆਂ ਹੀ ਇਹ ਸਰੀਰ ਤਿਆਗਾ।
ਜਿਸ ਕੋ ਚਾਹਤ ਮੁਨ ਜਨ ਬ੍ਰਿੰਦਾ।
ਐਸਾ ਸੋਹਣਾ ਸਰੂਪ ਹੈ 6ਵੇਂ ਪਾਤਸ਼ਾਹ ਦਾ, ਮੁਕਤੀ ਦਾ ਤੇ ਗੁਰਦੇਵ ਦਾ, ਕਿ ਜਿਨ੍ਹਾਂ ਦੇ ਸਰੂਪ ਦੇ ਦਰਸ਼ਨਾਂ ਦੀ ਕਾਂਖਾ ਵੱਡੇ ਵੱਡੇ ਜੋਗੀ ਵੀ ਚਾਹੁੰਦੇ ਹਨ, ਵੱਡੇ ਵੱਡੇ ਮੁਨੀਸ਼ਵਰ ਤਪਸਵੀ ਵੀ ਚਾਹੁੰਦੇ ਹਨ।
ਅਪਰ ਕਾਜ ਇੱਕ ਔਰ ਲਖਾਉਂ।
ਇੱਕ ਕੰਮ ਹੋਰ ਹੈ ਮੇਰੇ ਜੁੰਮੇ, ਬਾਬਾ ਜੀ ਵਿਚਾਰ ਕਰਦੇ ਮਨ ਚ। ਇੱਕ ਤਾਂ ਚਲੋ ਸਰੀਰ ਤਿਆਗਣ ਵੇਲੇ ਗੁਰਦੇਵ ਦੇ ਦਰਸ਼ਨ ਹੋਣੇ ਇੱਛਾ, ਦੂਜਾ ਇੱਕ ਹੋਰ ਕਾਰਜ ਹੈ ਜਿਹੜਾ ਮੇਰੇ ਜੁੰਮੇ ਹੈ।
ਨਿਜ ਸੁਤ ਕੋ ਅਬ ਕਰ ਪਕਰਾਉਂ।
ਉਹ ਕੀ ਕਾਰਜ ਹੈ ਕਿ ਮੈਂ ਆਪਣੇ ਪੁੱਤਰ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਾ ਦਿਆਂ, 6ਵੇਂ ਪਾਤਸ਼ਾਹ ਨੂੰ ਫੜਾ ਦਿਆਂ, ਵੀ ਮੇਰੀ ਜਿਹੜੀ ਅੱਗੇ ਪੀੜ੍ਹੀਆਂ ਨੇ ਇਹਨਾਂ ਦੇ ਵੀ ਗੁਰੂ ਘਰ ਨਾਲ ਸਾਂਝ ਬਣੀ ਰਹੇ, ਮੇਰੀਆਂ ਪੀੜ੍ਹੀਆਂ ਵਿੱਚ ਵੀ ਗੁਰੂ ਕੀ ਸਿੱਖੀ ਰਵੇ, ਮੇਰੀਆਂ ਅੱਲਾਂ ਵਿੱਚ ਵੀ ਗੁਰਸਿੱਖੀ ਚੱਲੇ। ਇਹ ਵੀ ਫੁਰਨਾ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ।
ਉਚਿਤ ਅਹੈ ਮੋ ਕਹੋ ਇਹੋ ਕਰਨੀ।
ਇਹ ਕੰਮ ਕਰਨਾ ਮੇਰੇ ਲਈ ਉਚਿਤ ਹੈ, ਯੋਗ ਹੈ ਕਿ ਮੈਂ ਆਪਣੇ ਪੁੱਤਰ ਦੀ ਬਾਂਹ ਗੁਰੂ ਸਾਹਿਬ ਨੂੰ ਫੜਾ ਦਿਆਂ।
ਹਮ ਸਗਰੇ ਸਤਿਗੁਰ ਕੀ ਸ਼ਰਣੀ।
ਕਿਉਂਕਿ ਮੈਂ ਆਪਣਿਆਂ ਪੁੱਤਰਾਂ ਸਮੇਤ, ਆਪਣੀ ਵੰਸ਼ ਦੇ ਸਮੇਤ ਗੁਰੂ ਸਾਹਿਬ ਦੀ ਸ਼ਰਨ ਚ ਹਾਂ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਦੀ ਸ਼ਰਨ ਵਿੱਚ ਹਾਂ।
ਲੋਕ ਪ੍ਰਲੋਕ ਆਦਿ ਅਰਅੰਤ।
ਲੋਕ ਵਿੱਚ ਪ੍ਰਲੋਕ ਵਿੱਚ ਮੁੱਢ ਤੋਂ ਲੈ ਕੇ ਅੰਤ ਤਾਈ।
ਹਮਰੋ ਨਹਿ ਕੋ ਬਿਨ ਭਗਵੰਤ।
ਸਤਿਗੁਰਾਂ ਤੋਂ ਬਿਨਾਂ ਮੇਰਾ ਕੋਈ ਨਹੀਂ ਹੈ, ਗੁਰੂ ਬਿਨਾਂ ਸਾਡਾ ਕੋਈ ਨਹੀਂ ਹੈ।
ਇਮ ਵਿਚਾਰ ਕਰ ਸਿੱਖ ਹਖਾ ਹਕਾਰਾ।
ਇੱਦਾਂ ਵਿਚਾਰ ਕਰਕੇ ਮਹਾਰਾਜ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਸੇਵਾਦਾਰ ਨੂੰ ਆਪਣੇ ਕੋਲ ਬੁਲਾਇਆ।
ਭਾਉ ਸੁਮਤ ਜਿਸ ਬਹੁ ਉਰ ਧਾਰਾ।
ਉਹ ਜਿਹੜਾ ਸੇਵਕ ਸੀ ਬੜਾ ਭਾਵਨਾ ਵਾਲਾ ਸੀ, ਬਾਬਾ ਬੁੱਢਾ ਸਾਹਿਬ ਜੀ ਦਾ ਸ਼ਰਧਾਲੂ ਸੀ। ਉਹਨੂੰ ਬਾਬਾ ਬੁੱਢਾ ਸਾਹਿਬ ਜੀ ਸਮਝਾ ਕੇ ਕਹਿਣ ਲੱਗੇ।
ਨਿਕਟ ਬਿਠਾਏ ਸਕਲ ਸਮਝਾਈ।
ਕੋਲ ਬਿਠਾ ਕੇ ਉਸ ਸਿੱਖ ਨੂੰ, ਸੇਵਾਦਾਰ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਗੱਲ ਬਾਤ ਸਮਝਾਈ, ਕਹਿਣ ਲੱਗੇ।
ਗੁਰ ਟਿਗ ਗਮਨੋ ਬਿਮਲ ਬਿਹਾਈ।
ਹਾਂ, ਬਿਲਮ ਬਿਹਾਈ, ਕਹਿਣ ਲੱਗੇ ਗੁਰੂ ਸਾਹਿਬ ਜੀ ਦੇ ਕੋਲ ਜਾਓ, ਬਿਲਮ ਤੋਂ ਬਿਨਾਂ, ਬਿਨਾਂ ਦੇਰੀ ਤੋਂ ਉਹਨਾਂ ਦੇ ਕੋਲ ਜਾਓ।
ਮਮ ਦਿਸ਼ ਤੇ ਇਹ ਬਿਨੈ ਸੁਣਾਵਹੋ।
ਔਰ ਮੇਰੇ ਵੱਲੋਂ ਜਾ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕਰੋ, महाराज जी दे चरणा च मेरे वल्लों जाके सनिमर बेनती करो।
दास कदीमी लख अर कर आव हो।
बाबा जी कहन लगे गुरदेव नू आख्यो कि मैनू अपना मुढ कदीमी दास जान के मैं उना दा मुढ कदीमी दास हां, ਉਹ ਮੈਨੂੰ ਆਪਣਾ ਦਾਸ ਜਾਣ ਕੇ ਆਉਣ ਛੇਤੀ ਨਾਲ।
ਜਿਮ ਕੁਰ ਖੇਤਰ ਬਿਖੈਰਣ ਠਾਨੇ।
ਹੁਣ ਉਦਾਹਰਣ ਦਿੰਦੇ ਐ, ਕਹਿੰਦੇ ਜਿਵੇਂ ਦੁਆਪਰ ਯੁੱਗ ਦੇ ਵਿੱਚ ਕੁਰਕਸ਼ੇਤਰ ਦੀ ਧਰਤੀ ਤੇ ਬੜਾ ਭਿਆਨਕ ਮਹਾਭਾਰਤ ਦਾ ਜੰਗ ਹੋਇਆ।
ਕ੍ਰਿਸ਼ਨ ਹਸਤਨਾਪੁਰੀ ਪਿਆਨੇ।
ਜੰਗ ਕਰਨ ਤੋਂ ਬਾਅਦ ਭਗਵਾਨ ਕ੍ਰਿਸ਼ਨ ਜੀ ਹਸਤਨਾਪੁਰੀ ਦਿੱਲੀ ਚਲੇ ਗਏ ਸੀ ਪਾਂਡਵਾਂ ਨਾਲ।
ਸਭ ਪਾਂਡਵ ਕੋਲੇ ਕਰ ਸਾਥ।
ਸਾਰੇ ਪਾਂਡਵਾਂ ਨੂੰ ਨਾਲ ਲੈ ਕੇ ਭਗਵਾਨ ਕ੍ਰਿਸ਼ਨ ਜੀ ਹਸਤਨਾਪੁਰੀ ਨੂੰ ਚਲੇ ਗਏ।
ਅਭ ਸਿੰਚਿਓ ਧਰਮਜ ਨਰ ਨਾਥ।
ਔਰ ਧਰਮਜ ਜਿਹੜਾ ਸੀ ਯਾਨੀ ਕਿ ਯੁਧਿਸ਼ਟਰ, ਉਹਨੂੰ ਰਾਜ ਭਾਗ ਦੇ ਤਖਤ ਦੇ ਉੱਤੇ ਬਿਠਾਇਆ, ਉਹਨੂੰ ਰਾਜਾ ਬਣਾਇਆ।
ਸਰ ਸਹਿਜਾ ਪਰ ਭੀਸ਼ਮ ਪਰਿਓ।
ਇੱਧਰ ਜਿਹੜਾ ਭੀਸ਼ਮ ਪਤਾਮਾ ਸੀ ਉਹ ਤੀਰਾਂ ਦੀ ਸੇਜਾ ਤੇ ਪਿਆ ਹੋਇਆ ਸੀ। ਭੀਸ਼ਮ ਪਤਾਮਾ ਜਿਹੜਾ ਸੀ ਉਹ ਕੁਰਕਸ਼ੇਤਰ, ਕਿਉਂਕਿ ਉਹਨੇ ਉਹਦੇ ਕੋਲ ਇੱਛਾ ਮ੍ਰਿਤੂ ਦੀ ਵਰ ਸੀ ਕਿ ਜਦੋਂ ਪਹਿਲਾਂ ਤੀਰ ਉਹਨਾਂ ਵੱਜੇ ਤੇ ਤੀਰਾਂ ਦੀ ਸੇਜਾ ਤੇ ਹੀ ਲੇਟਿਆ ਹੋਇਆ ਸੀ। 6 ਮਹੀਨੇ ਉਹਨੇ ਸਰੀਰ ਨਹੀਂ ਸੀ ਤਿਆਗਿਆ, 6 ਮਹੀਨੇ ਤੀਰਾਂ ਦੀ ਸੇਜਾ ਤੇ ਹੀ ਰਿਹਾ ਸੀ। ਕਹਿੰਦਾ ਜਦੋਂ ਦਖਨਾਇਣ ਪੱਖ ਹੋਵੇਗਾ ਫਿਰ ਸਰੀਰ ਤਿਆਗਾਂਗਾ। ਤੇ ਜਦੋਂ ਭੀਸ਼ਮ ਪਤਾਮਾ ਦੇ ਸਰੀਰ ਤਿਆਗਣ ਦਾ ਵੇਲਾ ਆਇਆ,
ਧਰਮ ਨਿਭਾਹ ਆਪਣੋ ਕਰਿਓ,
ਉਦੋਂ ਭਗਵਾਨ ਕ੍ਰਿਸ਼ਨ ਜੀ ਨੂੰ ਉਹਨੇ ਯਾਦ ਕੀਤਾ ਕਿ ਭਗਵਾਨ ਜੀ ਮੈਨੂੰ ਦਰਸ਼ਨ ਦੇਣ ਤੇ ਮੈਂ ਉਹਨਾਂ ਦੇ ਦਰਸ਼ਨ ਕਰਦਿਆਂ ਆਪਣਾ ਸਰੀਰ ਤਿਆਗਾਂ। ਤੋ ਭਗਵਾਨ ਕ੍ਰਿਸ਼ਨ ਜੀ ਨੇ ਆਪਣਾ ਧਰਮ ਨਿਭਾਇਆ, ਆਪਣੇ ਪਿਆਰੇ ਦਾ ਪ੍ਰਣ ਪੂਰਾ ਕੀਤਾ।
ਅੰਤ ਸਮੇਂ ਆਪਣੋ ਤਿੰਨ ਜਾਨਾ।
ਕਹਿੰਦੇ ਭੀਸ਼ਮ ਪਤਾਮਾ ਨੇ ਜਦੋਂ ਜਾਣਿਆ ਵੀ ਮੇਰਾ ਅੰਤਮ ਸਮਾਂ ਆ ਗਿਆ।
ਕ੍ਰਿਸ਼ਨ ਹਕਾਰੇ ਧਰ ਕਰ ਧਿਆਨਾ।
ਉਹਨੇ ਭਗਵਾਨ ਕ੍ਰਿਸ਼ਨ ਦੀ ਅਰਾਧਨਾ ਕਰਕੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ।
ਤਤ ਸ਼ਿਨੇ ਆਪਣੋ ਸਿਮਰਨ ਚੀਨਾ।
ਭਗਵਾਨ ਕ੍ਰਿਸ਼ਨ ਜੀ ਨੇ ਜਦੋਂ ਵੇਖਿਆ ਕਿ ਮੈਨੂੰ ਭੀਸ਼ਮ ਪਤਾਮਾ ਨੇ ਯਾਦ ਕੀਤਾ,
ਸਭ ਕੁਛ ਤਜ ਪ੍ਰਸਥਾਨੋ
ਸਾਰਾ ਕੁਝ ਛੱਡ ਕੇ ਰਾਜ ਭਾਗ ਸਭ ਤਿਆਗ ਕੇ ਭਗਵਾਨ ਕ੍ਰਿਸ਼ਨ ਜੀ ਉਸੇ ਵੇਲੇ ਹਸਤਨਾਪੁਰ ਤੋਂ ਕੁਰਕਸ਼ੇਤਰ ਆ ਗਏ।
ਅੰਤ ਸਮੇਂ ਮਹਿ ਦਰਸ਼ਨ ਦਇਓ।
ਔਰ ਭੀਸ਼ਮ ਪਤਾਮਾ ਨੂੰ ਆ ਕੇ ਅੰਤਮ ਸਮੇਂ ਦਰਸ਼ਨ ਦਿੱਤੇ, ਉਹਨੂੰ ਦਰਸ਼ਨ ਦੇ ਕੇ ਉਹਦਾ ਮਰਨਾ ਸਫਲ ਕਰ ਦਿੱਤਾ।
ਤੈਸੋ ਸਮੋਂ ਆਨ ਅਬ ਭਇਓ।
ਕਹਿਣ ਲੱਗੇ ਤੇ ਗੁਰੂਦੇਵ ਨੂੰ ਆਖਿਓ ਮੇਰਾ ਵੀ ਹੁਣ ਅੰਤਮ ਸਮਾਂ ਆ ਗਿਆ। ਗੁਰੂ ਹਰਗੋਬਿੰਦ ਸਾਹਿਬ ਕਲਯੁਗ ਦੇ ਅਵਤਾਰ ਨੇ, ਉਹ ਆ ਕੇ ਮੈਨੂੰ ਆਪਣੇ ਦਰਸ਼ਨ ਦੇ ਕੇ ਮੇਰਾ ਮਰਨਾ ਸਫਲ ਕਰ ਦੇਣ।
ਕਿਰਪਾ ਕਰਹੋ ਆਵਹੁ ਹਿਤ ਧਾਰੇ।
ਮਹਾਰਾਜ 6ਵੇਂ ਪਾਤਸ਼ਾਹ ਜਿਵੇਂ ਭਗਵਾਨ ਕ੍ਰਿਸ਼ਨ ਆਏ ਸੀ ਭੀਸ਼ਮ ਪਤਾਮੇ ਦੇ ਕੋਲ, ਤਿਵੇਂ ਤੁਸੀਂ ਆਓ ਮੇਰੇ ਤੇ ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ।
ਜਿਮ ਜਟਾਏ ਤਨ ਤਜਤ ਨਿਹਾਰੇ।
ਇੱਕ ਜਟਾਯੂ ਪੰਛੀ ਸੀ ਜਿਹਨੂੰ ਰਾਵਣ ਨੇ ਮਾਰਿਆ ਜਦੋਂ ਸੀਤਾ ਨੂੰ ਹਰ ਕੇ ਲੈ ਗਿਆ ਨਾ ਰਾਵਣ, ਤੇ ਜਟਾਯੂ ਨਾਮ ਦੇ ਪੰਛੀ ਨੂੰ ਉਹਨੇ ਜ਼ਖਮੀ ਕੀਤਾ। ਜਦੋਂ ਮਰਨ ਲੱਗਾ ਤੇ ਮਰਨ ਵੇਲੇ ਉਹਨੇ ਭਗਵਾਨ ਰਾਮ ਚੰਦਰ ਦੀ ਅਰਾਧਨਾ ਕੀਤੀ।
ਸੀਤਾ ਖੋਜਤ ਇਤ ਉਤ ਧਾਏ।
ਭਗਵਾਨ ਰਾਮ ਚੰਦਰ ਜੀ ਸੀਤਾ ਨੂੰ ਇਧਰ ਉਧਰ ਲੱਭਦੇ ਫਿਰਦੇ ਸੀ ਜੰਗਲ ਵਿੱਚ।
ਨਿਜ ਜਨ ਜਾਨ ਤੁਰਤ ਹੀ ਆਏ।
ਜਟਾਯੂ ਨੂੰ ਆਪਣਾ ਜਨ ਜਾਣ ਕੇ ਭਗਵਾਨ ਜੀ ਤ੍ਰੇਤੇ ਯੁਗ ਦੇ ਅਵਤਾਰ ਸੀ, ਉਹ ਪਹੁੰਚ ਗਏ ਜਟਾਯੂ ਨੂੰ ਦਰਸ਼ਨ ਦੇਣ ਲਈ ਉਹਦੇ ਮੌਤ ਤੋਂ ਪਹਿਲਾਂ।
ਤਿਮੇ ਅਬ ਬਿਰਦ ਸੰਭਾਰਤ ਆਵਹੋ।
ਜਿਵੇਂ ਦੁਆਪਰ ਯੁੱਗ ਦੇ ਅਵਤਾਰ ਨੇ ਭੀਸ਼ਮ ਨੂੰ ਦਰਸ਼ਨ ਦਿੱਤੇ, ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦਰ ਨੇ ਅੰਤਮ ਸਮੇਂ ਆਪਣੇ ਸੇਵਕ ਜਟਾਯੂ ਨੂੰ ਦਰਸ਼ਨ ਦਿੱਤੇ। ਮਹਾਰਾਜ ਤੁਸੀਂ ਕਲਯੁਗ ਦੇ ਅਨੰਤ ਕਲਾਵਾਂ ਦੇ ਮਾਲਕ ਅਵਤਾਰੀ ਪੁਰਖ ਹੋ, ਆਪ ਜੀ ਕਿਰਪਾ ਕਰਕੇ ਮੈਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ ਕਿਉਂਕਿ ਮੇਰਾ ਵੀ ਅੰਤਮ ਸਮਾਂ ਆ ਗਿਆ ਹੈ। ਇਉਂ ਬਾਬਾ ਬੁੱਢਾ ਸਾਹਿਬ ਜੀ ਬੇਨਤੀਆਂ ਕਰ ਰਹੇ ਹਨ।
ਅਗਹਾਨੀ ਨਿਜ ਦਰਸ਼ ਦਿਖਾਵਹੋ।
ਮਹਾਰਾਜ ਆਪਣੇ ਉਹ ਦਰਸ਼ਨ ਮੈਨੂੰ ਦਿਓ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪ ਨਸ਼ਟ ਹੋ ਜਾਂਦੇ ਹੈ। ਤੁਹਾਡੇ ਉਹ ਪ੍ਰਤਾਪੀ ਦਰਸ਼ਨ ਨੇ ਜਿਨ੍ਹਾਂ ਦਰਸ਼ਨਾਂ ਨੂੰ ਕਰਕੇ ਜਨਮ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਹਨ।
ਬ੍ਰਿਧ ਕੋ ਨਮੋ ਕਰਤ ਸਿੱਖ ਚੱਲਿਓ।
ਕਹਿੰਦੇ ਜਦੋਂ ਬਾਬਾ ਜੀ ਨੇ ਏਦਾਂ ਬੇਨਤੀ ਕੀਤੀ, ਸਿੱਖ ਨੂੰ ਕਿਹਾ ਵੀ ਏਦਾਂ ਬੇਨਤੀ ਕਰੀ ਗੁਰੂ ਪਾਤਸ਼ਾਹ ਕੋਲ, ਤਾਂ ਉਹ ਸਿੱਖ ਨੇ ਬਾਬਾ ਜੀ ਨੂੰ ਪਹਿਲਾਂ ਪ੍ਰਣਾਮ ਕੀਤੀ ਔਰ ਉਹਨਾਂ ਕੋਲੋਂ ਵਿਦਾ ਹੋ ਕੇ ਰਮਦਾਸ ਕੇ ਨਗਰ ਤੋਂ ਹਰਗੋਬਿੰਦਪੁਰੇ ਨੂੰ ਚੱਲ ਪਏ।
ਤੂਰਨ ਆਏ ਗੁਰੂ ਸੰਗ ਮਿਲਿਓ
ਔਰ ਬੜੀ ਛੇਤੀ ਨਾਲ ਹਰਗੋਬਿੰਦਪੁਰੇ ਨਗਰ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਉਹ ਸੇਵਾਦਾਰ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਨੇ ਭੇਜਿਆ ਉਹ ਆ ਕੇ ਮਿਲਿਆ।
ਨਮਸਕਾਰ ਕਰ ਬ੍ਰਿਧ ਸੰਦੇਸਾ,
ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਸੁਨੇਹਾ ਸੁਣਾਇਆ, ਬਾਬਾ ਜੀ ਦੀ ਖਬਰ ਦਿੱਤੀ।
ਬੈਠਿਓ ਪਾਖ ਸੁਣਾਏ ਅਸ਼ੇਸ਼ਾ,
ਸਾਰੀ ਗੱਲਬਾਤ ਸੁਣਾਈ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਜੋ ਜੋ ਬਚਨ ਬਾਬਾ ਬੁੱਢਾ ਸਾਹਿਬ ਨੇ ਕਹੇ।
ਸੁਣ ਸਤਿਗੁਰ ਨਿਜ ਪ੍ਰਿਯ ਕੀ ਬਾਤ,
ਆਪਣੇ ਪਿਆਰੇ ਸੇਵਕ ਗੁਰੂ ਘਰ ਦੇ ਮਹਾਨ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਸਾਰੀ ਵਾਰਤਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣੀ।
ਤਿਆਰੀ ਕਰੀ ਸ਼ੀਘਰ ਸਭ ਭਾਂਤ,
ਮਹਾਰਾਜ ਜੀ ਨੇ ਉਸੇ ਵੇਲੇ ਸ਼ੀਘਰ ਤਾਈ ਨਾਲ ਤਿਆਰੀ ਕੀਤੀ, ਹੁਕਮ ਕੀਤਾ ਬਈ ਤਿਆਰੀ ਕਰੋ।
ਵਿਧੀਆ ਅਰ ਭਾਈ ਗੁਰਦਾਸ,
ਬਾਬਾ ਵਿਧੀ ਚੰਦ ਸਾਹਿਬ ਜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਹੁਕਮ ਕੀਤਾ ਵੀ ਤੁਸੀਂ ਵੀ ਨਾਲ ਚੱਲੋ।
ਬ੍ਰਿਧ ਤਨ ਅੰਤ ਕਹਿਓ ਸਭ ਪਾਸ,
ਮਹਾਰਾਜ ਜੀ ਨੇ ਦੱਸਿਆ ਕਿ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਸਰੀਰ ਦਾ ਅੰਤਮ ਸਮਾਂ ਆ ਗਿਆ, ਸਾਨੂੰ ਯਾਦ ਕਰ ਰਹੇ ਨੇ।
ਪੁਰ ਮਹਿ ਜਥੇਦਾਰ ਇੱਕ ਛੋਰਾ,
ਮਹਾਰਾਜ ਜੀ ਨੇ ਹਰਗੋਬਿੰਦਪੁਰੇ ਨਗਰ ਵਿੱਚ ਇੱਕ ਜਥੇਦਾਰ ਆਪਣਾ ਛੱਡ ਦਿੱਤਾ, ਇੱਕ ਸੇਵਕ ਜਥੇਦਾਰ ਸੀ ਭਾਈ ਨਿਹਾਲਾ, ਉਹਨੂੰ ਹੁਕਮ ਕੀਤਾ ਵੀ ਤੁਸੀਂ ਇੱਥੇ ਹਰਗੋਬਿੰਦਪੁਰੇ ਨਗਰ ਚ ਹੀ ਰਹਿਣਾ, ਇੱਥੇ ਦੀ ਸੇਵਾ ਸੰਭਾਲ ਕਰਨੀ ਹੈ।
ਕਿਤਿਕ ਸੈਨ ਦੇ ਕਰ ਤਿਸ ਠੌਰਾ,
ਥੋੜੀ ਜੀ ਸੈਨਾ ਵੀ ਦੇ ਦਿੱਤੀ ਨਾਲ, ਥੋੜੇ ਜੇ ਸਿਪਾਹੀ ਵੀ ਉਹਨਾਂ ਦੇ ਨਾਲ ਛੱਡ ਦਿੱਤੇ।
ਪੁਰ ਜਨ ਸਭ ਕੋ ਧੀਰਜ ਦੀਨ,
ਨਗਰ ਨਿਵਾਸੀ ਆ ਗਏ ਮਹਾਰਾਜ ਜੀ ਕੋਲ, ਸਤਿਗੁਰੂ ਆਪ ਜੀ ਚੱਲੇ ਜੇ, ਮਹਾਰਾਜ ਜੀ ਨੇ ਸਭ ਨੂੰ ਧੀਰਜ ਦਿੱਤਾ, ਸਭ ਨੂੰ ਹੌਸਲਾ ਦਿੱਤਾ, ਕਹਿੰਦੇ ਭਾਈ ਜਦੋਂ ਯਾਦ ਕਰੋਗੇ ਹਾਜ਼ਰ ਹੋਵਾਂਗੇ।
ਚੜਬੇ ਤੁਰੰਗ ਹਕਾਰਨ ਕੀਨ,
ਪਾਤਸ਼ਾਹ ਨੇ ਆਪਣਾ ਘੋੜਾ ਮੰਗਾਇਆ ਉਸੇ ਵੇਲੇ ਚੜਨ ਵਾਸਤੇ।
ਜੰਮੂ ਸਕਲ ਹੋਇਆ ਕਰ ਤਬ ਤਿਆਰ,
ਮਹਾਰਾਜ ਜੀ ਦੀਆਂ ਸਾਰੀਆਂ ਫੌਜਾਂ ਨਾਲ ਤਿਆਰ ਬਰ ਤਿਆਰ ਹੋ ਗਈਆਂ, ਕਮਰ ਕੱਸੇ ਕਰਕੇ ਸ਼ਸਤਰ ਬਸਤਰ ਸਜਾ ਕੇ ਸਭ ਤਿਆਰ ਬਰ ਤਿਆਰ ਹੋ ਕੇ ਨਾਲ ਚੱਲ ਪਏ।
ਚੜੇ ਸੰਗ ਗੁਰ ਪੇ ਅਸਵਾਰ,
ਮਹਾਰਾਜ ਜੀ ਆਪ ਘੋੜੇ ਤੇ ਸਵਾਰ ਹੋਏ ਨਾਲ ਸਾਰੀਆਂ ਫੌਜਾਂ, ਬਾਬਾ ਵਿਧੀ ਚੰਦ ਸਾਹਿਬ ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖ ਸਾਰੇ ਨਾਲ ਚੱਲ ਪਏ।
ਕੁਛ ਕ ਸੈਨ ਦੇ ਸੰਗ ਨਿਹਾਲੇ,
ਕੁਝ ਕ ਫੌਜ ਮਹਾਰਾਜ ਜੀ ਨੇ ਭਾਈ ਨਿਹਾਲਾ ਜੀ ਦੇ ਨਾਲ ਛੱਡ ਦਿੱਤੀ।
ਸੌਂਪਿਓ ਪੁਰ ਕੋ ਰਾਖ ਸੰਭਾਲੇ,
ਔਰ ਹੁਕਮ ਕੀਤਾ ਭਾਈ ਨਿਹਾਲੇ ਨੂੰ ਵੀ ਤੁਸੀਂ ਹਰਗੋਬਿੰਦਪੁਰੇ ਨਗਰ ਦੇ ਜਥੇਦਾਰ ਤੁਸੀਂ ਹੋ, ਇਸ ਨਗਰ ਦੀ ਸੰਭਾਲ ਤੁਸੀਂ ਕਰਨੀ ਹੈ।
ਚੜ ਸਤਿਗੁਰ ਤਬ ਪੰਥ ਪਿਆਨੇ,
ਔਰ ਆਪ ਸਤਿਗੁਰੂ ਜੀ ਹਰਗੋਬਿੰਦਪੁਰੇ ਨਗਰ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਪਿੰਡ ਰਮਦਾਸ ਨੂੰ ਚੱਲ ਪਏ। ਬਹੁਤਾ ਜ਼ਿਆਦਾ ਲੰਮਾ ਪਿੰਡਾ ਨਹੀਂ ਹੈ, ਹਰਗੋਬਿੰਦਪੁਰੇ ਤੋਂ ਨੇੜੇ ਹੀ ਪੈ ਜਾਂਦਾ ਬਾਬਾ ਜੀ ਦਾ ਨਗਰ, ਤੋ ਮਹਾਰਾਜ ਜੀ ਦੇ ਨਗਰ ਨੂੰ ਚੱਲ ਪਏ, ਬਾਬਾ ਬੁੱਢਾ ਸਾਹਿਬ ਜੀ ਦੀ ਨਗਰੀ ਨੂੰ।
ਕਰੀ ਸ਼ੀਘਰਤਾ ਨਹਿ ਠਹਿਰਾਨੇ,
ਮਹਾਰਾਜ ਜੀ ਨੇ ਬੜੀ ਕਾਹਲੀ ਕੀਤੀ, ਪਾਤਸ਼ਾਹ ਰਸਤੇ ਚ ਨਹੀਂ ਰੁਕੇ, ਘੋੜੇ ਨੂੰ ਬੜੀ ਛੇਤੀ ਨਾਲ ਪੋਈਏ ਪਾਇਆ ਹੋਇਆ।
ਵੱਡੇ ਬੇਗ ਤੇ ਤੁਰੰਗ ਚਲਾਏ,
ਘੋੜੇ ਨੂੰ ਮਹਾਰਾਜ ਜੀ ਨੇ ਜਿਹੜੀ ਵੱਡੀ ਚਾਲ ਹੁੰਦੀ ਨੇ ਸਰਪਟ, ਕਿਹਨੂੰ ਸਰਪਟ ਚਾਲ ਕਹਿੰਦੇ ਆ ਘੋੜੇ ਦੀ, ਉਹ ਸਰਪਟ ਚ ਪਾਇਆ ਹੋਇਆ ਵੀ ਤੇਜ਼ੀ ਨਾਲ ਘੋੜਾ ਦੌੜਿਆ ਜਾਂਦਾ।
ਤੂਰਨ ਪੰਥ ਸੰਪੂਰਨ ਆਏ,
ਮਹਾਰਾਜ ਜੀ ਮਾਨੋ ਜਿਵੇਂ ਹਵਾ ਵਿੱਚ ਹੀ ਮਿਲ ਗਏ, ਇੰਨੀ ਤੇਜ਼ੀ ਨਾਲ ਚੱਲ ਕੇ ਸਤਿਗੁਰੂ ਜੀ ਹਰਗੋਬਿੰਦਪੁਰੇ ਨਗਰ ਤੋਂ ਰਮਦਾਸ ਪਿੰਡ ਪਹੁੰਚ ਗਏ।
ਨਾਮਦੇਵ ਕੋ ਹੁਤੋ ਸਥਾਨ,
ਰਸਤੇ ਚ ਮਹਾਰਾਜ ਭਗਤ ਨਾਮਦੇਵ ਜੀ ਦਾ ਵੀ ਅਸਥਾਨ ਆਉਂਦਾ, ਤੇ ਭਗਤ ਨਾਮਦੇਵ ਜੀ ਦਾ ਜਿਹੜਾ ਸਥਾਨ ਹੈ,
ਰੁਚਿਰ ਦੇਹੁਰਾ ਕਰ ਬੋਠਾਨ,
ਉੱਥੇ ਬੜਾ ਸੋਹਣਾ ਦੇਹੁਰਾ ਬਣਿਆ, ਬੜਾ ਸੁੰਦਰ ਦਰਬਾਰ ਮਹਾਰਾਜ ਜੀ ਨੇ ਬਣਵਾਇਆ।
ਬਿਨਾ ਕਬੀਰ ਭਗਤ ਜੋ ਔਰ,
ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਚ ਜਿਹੜੇ ਮਹਾਂਪੁਰਖ ਨੇ ਕਬੀਰ ਜੀ ਤੋਂ ਇਲਾਵਾ ਜਿੰਨੇ ਭਗਤ ਨੇ,
ਸਭ ਕੇ ਬਿਖੈ ਲਖਿਓ ਸਿਰ ਮੋਰ,
ਉਹਨਾਂ ਸਾਰੇ ਭਗਤਾਂ ਚੋ ਸਿਰਮੋਰ ਭਗਤ ਨਾਮਦੇਵ ਜੀ ਨੇ, ਕਿਉਂਕਿ ਦੂਸਰਾ ਸਥਾਨ ਹੈ ਗੁਰੂ ਗ੍ਰੰਥ ਸਾਹਿਬ ਚ ਭਗਤ ਨਾਮਦੇਵ ਜੀ ਦਾ। ਸਭ ਤੋਂ ਪਹਿਲਾਂ ਕਬੀਰ ਜੀ ਦੀ ਬਾਣੀ ਹੈ, ਫਿਰ ਭਗਤ ਨਾਮਦੇਵ ਜੀ ਦੀ ਬਾਣੀ ਦਰਜ ਹੁੰਦੀ ਹੈ। ਤੋ ਭਗਤ ਨਾਮਦੇਵ ਜੀ ਦਾ ਮਹਾਰਾਜ ਜੀ ਨੇ ਬੜਾ ਸਤਿਕਾਰ ਕੀਤਾ, ਉਹਨਾਂ ਦਾ ਸਥਾਨ ਸੀ ਇੱਥੇ ਰਸਤੇ ਵਿੱਚ।
ਉਤਰ ਤੁਰੰਗ ਤੇ ਬੰਧਨ ਕੀਨ,
ਮਹਾਰਾਜ ਜੀ ਘੋੜੇ ਤੋਂ ਲੱਥ ਕੇ ਭਗਤ ਨਾਮਦੇਵ ਜੀ ਦੇ ਸਥਾਨ ਦੇ ਦਰਸ਼ਨ ਕੀਤੇ, ਨਮਸਕਾਰ ਕੀਤੀ ਵੀ ਮਹਾਂਪੁਰਖ ਨੇ ਭਗਤ ਨਾਮਦੇਵ ਜੀ, ਉਹਨਾਂ ਦੇ ਸਥਾਨ ਤੇ ਨਮਸਕਾਰ ਹੈ।
ਪ੍ਰਭ ਕੋ ਭਗਤ ਲਖਿਓ ਰਸ ਪੀਨ,
ਇਹ ਜਾਣਿਆ ਵੀ ਇਹ ਪਰਮੇਸ਼ਰ ਦਾ ਭਗਤ ਹੈ। ਅਕਾਲ ਪੁਰਖ ਦੀ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ ਭਗਤ ਨਾਮਦੇਵ ਜੀ
ਜਥਾ ਮਤੰਗ ਮਨੀ ਕੇ ਆਸ਼ਰਮ,
ਕਹਿੰਦੇ ਜਿਵੇਂ ਮਤੰਗ ਮੁਨੀ ਜੀ ਹੋਏ ਤ੍ਰੇਤੇ ਯੁੱਗ ਦੇ ਵਿੱਚ ਉਹਨਾਂ ਦੇ ਆਸ਼ਰਮ ਵਿੱਚ
ਪਹੁੰਚੇ ਰਘਪਤ ਧਾਰ ਮਹਾਸ਼ਰਮ।
ਭਗਵਾਨ ਰਾਮ ਚੰਦਰ ਜੀ ਆਏ ਸੀ, ਤ੍ਰੇਤੇ ਯੁੱਗ ਦੇ ਅਵਤਾਰ ਸਨ। ਇਸੇ ਤਰ੍ਹਾਂ ਕਲਯੁਗ ਦੇ ਅਵਤਾਰ ਗੁਰੂ ਹਰਗੋਬਿੰਦ ਸਾਹਿਬ ਜੀ ਭਗਤ ਨਾਮਦੇਵ ਜੀ ਦੇ ਦਿਉਰੇ ਆਏ ਹਨ।
ਮੁਨ ਸਥਾਨ ਕੋ ਬੰਦਨ ਕੀਨੀ,
ਭਗਤ ਨਾਮਦੇਵ ਜੀ ਦੇ ਸਥਾਨ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਤਥਾ ਰੀਤ ਇਹ ਥਾਂ ਸਭ ਚੀਨੀ,
ਔਰ ਓਦਾਂ ਹੀ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਲੀ।
ਭਗਤ ਸ਼ੀਘਰਤਾ ਪੰਥ ਮਝਾਰੀ,
ਭਗਤ ਜੀ ਦੇ ਸਥਾਨ ਤੇ ਹਾਜ਼ਰੀ ਭਰ ਕੇ ਫਿਰ ਮਹਾਰਾਜ ਜੀ ਨੇ ਬੜੀ ਸ਼ੀਘਰਤਾ ਹੀ ਕੀਤੀ ਔਰ ਬਾਬਾ ਜੀ ਦੇ ਨਗਰ ਨੂੰ ਚੱਲ ਪਏ।
ਬਸੇ ਨਿਸਾ ਇੱਕ ਗਏ ਅਗਾਰੀ,
ਇੱਕ ਰਾਤ ਰਹੇ ਪਹਿਲਾਂ ਰਸਤੇ ਵਿੱਚ ਤੇ ਅਗਲੇ ਦਿਨ ਰਮਦਾਸ ਨਗਰ ਆਏ।
ਰਾਮ ਸਮੀਪ ਜਬੈ ਪਹੁੰਚਾਇਓ,
ਜਦੋਂ ਰਮਦਾਸ ਪਿੰਡ ਦੇ ਨੇੜੇ ਪਹੁੰਚ ਗਏ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ,
ਦੇਖ ਦੂਰ ਤੇ ਇੱਕ ਨਰ ਗਯੋ,
ਤੇ ਵੇਖਦਿਆਂ ਨਗਰ ਵਿੱਚੋਂ ਇੱਕ ਸੱਜਣ ਉਹਨੇ ਵੇਖਿਆ ਵੀ ਛੇਵੇਂ ਪਾਤਸ਼ਾਹ ਆ ਰਹੇ ਨੇ। ਉਹ ਭੱਜ ਕੇ ਗਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਖਬਰ ਦੇਣ ਲਈ।
ਬ੍ਰਿਧ ਜੀ ਸ਼੍ਰੀ ਹਰਗੋਬਿੰਦ ਆਏ,
ਦੂਰੋਂ ਹੀ ਆਵਾਜ਼ਾਂ ਮਾਰਦਾ ਵੇ ਬਾਬਾ ਜੀ, ਮਹਾਰਾਜ ਬਾਬਾ ਜੀ ਛੇਵੇਂ ਪਾਤਸ਼ਾਹ ਆ ਰਹੇ ਹੈ, ਗੁਰੂ ਹਰਗੋਬਿੰਦ ਸਾਹਿਬ ਆ ਰਹੇ ਨੇ।
ਸੁਨਤ ਪ੍ਰੇਮ ਉਮਗਿਓ ਅਧਿਕਾਏ,
ਜਦੋਂ ਬਾਬਾ ਜੀ ਨੇ ਸੁਣਿਆ ਵੀ ਪਾਤਸ਼ਾਹ ਆਉਂਦੇ ਹੈ, ਬਾਬਾ ਜੀ ਦਾ ਹਿਰਦਾ ਪ੍ਰੇਮ ਨਾਲ ਭਰ ਗਿਆ। ਹਿਰਦਾ ਪ੍ਰੇਮ ਦੇ ਵਿੱਚ ਉਮਗ ਆਇਆ, ਜਿਵੇਂ ਮਨ ਚ ਇਹ ਇੱਛਾ ਹੋਈ ਵੀ ਭੱਜ ਕੇ ਜਾ ਕੇ ਮਹਾਰਾਜ ਜੀ ਨੂੰ ਮਿਲਾ।
ਸਭ ਤਨ ਮਹਿ ਰੋਮਾਂਚ ਹੋਏ ਆਵਾ,
ਗੁਰਦੇਵ ਦੀ ਖਬਰ ਸੁਣ ਕੇ ਸਰੀਰ ਦੇ ਜਿੰਨੇ ਰੋਮ ਨੇ ਨਾ ਉਹ ਖਿੜ ਗਏ, ਖੜੇ ਹੋ ਗਏ ਰੋਮ। ਏਦਾਂ ਲੱਗਦਾ ਜਿਵੇਂ ਕੰਡੇ ਜੇ ਬਣ ਜਾਂਦੇ ਆ ਨਾ ਸਰੀਰ ਤੇ, ਏਦਾਂ ਲੂ ਖੜੇ ਹੋ ਗਏ ਬਾਬਾ ਜੀ ਦੇ ਸਰੀਰ ਦੇ।
ਰੁਚਿਰ ਬਿਲੋਚਨ ਮਹਿ ਜਲ ਛਾਵਾ,
ਜਲ ਨਾਲ ਭਰ ਆਈਆਂ, ਆ ਗਏ ਨੇ ਮੇਰੇ ਸਵਾਮੀ ਜੀ, ਆ ਗਏ ਨੇ ਮੇਰੇ ਗੁਰਦੇਵ ਜੀ। ਏਦਾਂ ਕਹਿੰਦੇ ਆ ਬਾਬਾ ਜੀ ਦੇ ਨੇਤਰ ਵੀ ਭਰ ਆਏ ਬਾਬਾ ਬੁੱਢਾ ਸਾਹਿਬ ਜੀ ਦੇ।
ਗਦ ਗਦ ਬਾਣੀ ਜਾਏ ਨਾ ਬੋਲਾ,
ਗਲਾ ਰੁਕ ਗਿਆ, ਕੰਠ ਰੁਕ ਗਿਆ, ਬਾਣੀ ਗਦ ਗਦ ਹੋ ਗਈ, ਬੋਲ ਨੀ ਪਿਆ ਆਉਂਦਾ ਬਾਬਾ ਜੀ ਮੁਖੋਂ ਕੀ ਬੋਲਣ।
ਮਨੋ ਪ੍ਰੇਮ ਪੂਰਨ ਭਰ ਤੋਲਾ,
ਕਹਿੰਦੇ ਮਨੋ ਹਿਰਦਾ ਪ੍ਰੇਮ ਨਾਲ ਪੂਰਨ ਭਰ ਕੇ ਤੋਲਿਆ ਗਿਆ। ਮਾਨੋ ਪੂਰੇ ਸੰਸਾਰ ਚ ਜਿਤਨਾ ਪ੍ਰੇਮ ਹੈ ਉਹ ਪ੍ਰੇਮ ਬਾਬਾ ਬੁੱਢਾ ਸਾਹਿਬ ਜੀ ਦੇ ਹਿਰਦੇ ਵਿੱਚ ਉਮੜਾਇਆ ਹੈ।
ਉੱਠ ਕਰ ਗਮਨਿਓ ਭਇਓ ਸਥੰਬਾ,
ਕਹਿੰਦੇ ਉੱਠ ਕੇ ਬਾਬਾ ਜੀ ਬਿਰਧ ਬਹੁਤ ਹੋ ਗਏ ਸੀ, ਸਰੀਰ ਨੂੰ ਖੇਚਲਾ ਸੀ, ਆਪਣੇ ਆਸਣ ਤੋਂ ਉੱਠੇ, ਸਹਿਜੇ ਸਹਿਜੇ ਉੱਠ ਕੇ ਬਾਹਰ ਨੂੰ ਆਉਣ ਲੱਗੇ।
ਚਲਤ ਨਾ ਪਗ ਮਨ ਮਾਨ ਅਚੰਭਾ,
ਤੁਰਿਆ ਨਾ ਜਾਵੇ, ਮਨ ਕਰੇ ਵੀ ਉੱਡ ਕੇ ਜਾਵਾਂ ਸਤਿਗੁਰਾਂ ਕੋਲ, ਪਰ ਸਰੀਰ ਬਿਰਧ ਹੈ। ਬੜੇ ਹੈਰਾਨ ਹੋਏ ਵੀ ਸਰੀਰ ਤੁਰਦਾ ਕਿਉਂ ਨਹੀਂ, ਸਰੀਰ ਕਿਉਂ ਨਹੀਂ ਚੱਲਦਾ, ਏਦਾਂ ਬਿਰਧ ਹੋਇਆ ਸਰੀਰ।
ਥਕਤ ਹੋਏ ਕਰ ਤਹਿ ਹੀ ਬੈਸਾ,
ਵਿਚਕਾਰ ਹੀ ਨਾ ਵਿਹੜੇ ਦੇ ਘਰ ਦੇ ਵਿਚਕਾਰ ਬਾਹਰ ਵਿਹੜੇ ਚ ਆ ਗਏ, ਉੱਥੇ ਤੱਕ ਆਉਂਦਿਆਂ ਆਉਂਦਿਆਂ ਸਾਹ ਚੜ ਗਿਆ ਬਾਬਾ ਜੀ ਦੇ ਤਨ ਨੂੰ, ਤੇ ਵੇਖਿਆ ਵੀ ਨਹੀਂ ਜਾਇਆ ਜਾਂਦਾ ਬਾਹਰ ਕਿਉਂਕਿ ਗਲਾ ਵੀ ਭਰਿਆ ਪ੍ਰੇਮ ਨਾਲ, ਕੰਠ ਰੁਕਿਆ ਹੋਇਆ। ਉੱਥੇ ਹੀ ਬਹਿ ਗਏ ਵਿਚਕਾਰ ਹੀ ਵਿਹੜੇ ਦੇ ਕਿ ਛੇਵੇਂ ਪਾਤਸ਼ਾਹ ਇੱਥੇ ਹੀ ਆ ਜਾਣਗੇ।
ਸਕਲ ਸਰੀਰ ਪਨਸ ਫਲ ਜੈਸਾ,
ਕਹਿੰਦੇ ਸਾਰਾ ਸਰੀਰ ਬਨਸ਼ ਫਲ, ਬਨਸ਼ ਫਲ ਦਾ ਮਤਲਬ ਹੁੰਦਾ ਵੀ ਸਰੀਰ ਦੇ ਜਿਹੜੇ ਰੋਮ ਨੇ ਨਾ ਉਹ ਜਿਵੇਂ ਸੂਏ ਜੇ ਨੀ ਖੜੇ ਹੁੰਦੇ, ਏਦਾਂ ਖੜ ਗਏ ਸਰੀਰ ਚ, ਇੰਨਾ ਕਹਿੰਦੇ ਸਰੀਰ ਪ੍ਰੇਮ ਨਾਲ ਭਰ ਗਿਆ।
ਮੂੰਦ ਬਿਲੋਚਨ ਲੈ ਰਸ ਧਿਆਨਾ,
ਉੱਥੇ ਹੀ ਬਹਿ ਗਏ ਤੇ ਅੱਖਾਂ ਬੰਦ ਕਰ ਲਈਆਂ ਬਾਬਾ ਜੀ ਨੇ, ਨੇਤਰ ਬੰਦ ਕਰਕੇ ਤੇ ਮਹਾਰਾਜ ਜੀ ਦਾ ਧਿਆਨ ਧਾਰ ਕੇ ਉਹਦਾ ਰਸ ਲੈਣ ਲੱਗ ਪਏ। ਉੱਥੇ ਬੈਠਿਆਂ ਹੀ ਮਹਾਰਾਜ ਜੀ ਦਾ ਧਿਆਨ ਧਾਰ ਕੇ ਨੇਤਰ ਬੰਦ ਕਰਕੇ ਬਹਿ ਗਏ।
ਭਇਓ ਪ੍ਰੇਮ ਤੇ ਬੇਬਸ ਮਹਾਨਾ,
ਪ੍ਰੇਮ ਕਰਕੇ ਬੇਬਸ ਹੋ ਗਏ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ।
ਇਤਨੇ ਮੈਂ ਗੁਰ ਗਏ ਆਵਾਸ,
ਇੰਨੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆ ਗਏ ਬਾਬੇ ਬੁੱਢੇ ਦੇ ਘਰ।
ਸੰਗ ਲਈਏ ਵਿਧੀਆ ਗੁਰਦਾਸ,
ਨਾਲ ਬਾਬਾ ਬੁੱਢਾ ਸਾਹਿਬ ਜੀ ਛੇਵੇਂ ਪਾਤਸ਼ਾਹ ਦੇ ਭਾਈ ਗੁਰਦਾਸ ਜੀ ਔਰ ਬਾਬਾ ਬਿਧੀ ਚੰਦ ਸਾਹਿਬ ਜੀ ਹਨ।
ਅਚਲ ਸਮਾਧ ਮਨਹੋ ਚਿਰ ਕਾਲਾ,
ਬਾਬਾ ਜੀ ਬੈਠੇ ਨੇ ਅੱਖਾਂ ਬੰਦ ਨੇ, ਅਚਲ ਸਮਾਧੀ ਮਨ ਨੂੰ ਖਬਰੇ ਕਿੰਨੇ ਯੁੱਗਾਂ ਦੇ ਬੈਠੇ ਨੇ ਨੇਤਰ ਬੰਦ ਕਰਕੇ। ਬਾਬਾ ਜੀ ਬੈਠੇ ਨੇਤਰ ਬੰਦ ਤੇ ਸਮਾਧੀ ਏਦਾਂ ਲੱਗੀ ਮਾਨੋ ਖਬਰੇ ਕਿੰਨੇ ਜੁਗਾਂ ਤੋਂ ਬੈਠੇ ਨੇ ਸਮਾਧੀ ਲਾਈ
ਬੈਠਿਓ ਜੋਗੀ ਕੋਏ ਬਿਸਾਲਾ
ਅੱਖਾਂ ਦੇ ਉੱਤੇ ਜਿਹੜੇ ਪ੍ਰਵੱਟੇ ਨੇ ਨਾ ਬਾਬਾ ਜੀ ਦੇ ਉਹ ਅੱਖਾਂ ਦੇ ਉੱਤੇ ਆ ਗਏ ਨੇ ਕਿਉਂਕਿ ਬਹੁਤ ਲੰਮੇ ਹੋ ਗਏ ਨੇ ਬਿਰਧ ਅਵਸਥਾ ਵਿੱਚ ਸੀ ਤੇ ਅੱਖਾਂ ਮਿਚੀਆਂ ਹੋਈਆਂ ਨੇ ਤੇ ਏਦਾਂ ਜਾਪਦਾ ਜਿਵੇਂ ਕੋਈ ਯੋਗੀ ਬੈਠਾ ਹੋਇਆ ਸਮਾਧੀ ਚ
ਦੇਖਤ ਰਹਿ ਗਏ ਠਾਂਡੇ ਸਵਾਮੀ
ਮਹਾਰਾਜ ਜੀ ਆਏ ਤੇ ਸਵਾਮੀ ਜੀ ਪਹਿਲਾਂ ਵੇਖ ਕੇ ਨਾ ਬਾਬਾ ਬੁੱਢਾ ਸਾਹਿਬ ਜੀ ਨੂੰ ਖਲੋ ਗਏ ਓਲੇ ਜੇ ਆ ਕੇ ਖਲੋ ਗਏ ਬਾਬਾ ਜੀ ਨੂੰ ਆਵਾਜ਼ ਨਹੀਂ ਮਾਰੀ ਬਾਬਾ ਜੀ ਸਮਾਧੀ ਚ ਬੈਠੇ ਨੇਤਰ ਬੰਦ ਨੇ ਛੇਵੇਂ ਪਾਤਸ਼ਾਹ ਸਾਹਮਣੇ ਖੜੇ ਤੇ ਬਾਬਾ ਜੀ ਵੱਲ ਵੇਖ ਰਹੇ ਨੇ
ਲਖੀ ਹਿਰਦੈ ਗਤੇ ਅੰਤਰ ਜਾਮੀ
ਅੰਤਰਯਾਮੀ ਸਤਿਗੁਰਾਂ ਨੇ ਅੰਦਰ ਦੀ ਖੇਡ ਵੇਖੀ ਬਾਬਾ ਬੁੱਢਾ ਸਾਹਿਬ ਜੀ ਦੇ ਉਹਨਾਂ ਦੇ ਅੰਦਰ ਦੀ ਅਵਸਥਾ ਨੂੰ ਮਹਾਰਾਜ ਜੀ ਨੇ ਜਾਣਿਆ
ਅਧਿਕ ਪ੍ਰੇਮ ਗੁਰ ਕੇ ਉਰ ਆਵਾ
ਬਾਬਾ ਜੀ ਦਾ ਹਿਰਦਾ ਪ੍ਰੇਮ ਨਾਲ ਭਰਿਆ ਵੇਖ ਕੇ ਛੇਵੇਂ ਪਾਤਸ਼ਾਹ ਦਾ ਹਿਰਦਾ ਵੀ ਪ੍ਰੇਮ ਨਾਲ ਭਰ ਗਿਆ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਦਾ ਹਿਰਦਾ ਵੀ ਲਵਾ ਲਬ ਹੋ ਗਿਆ ਪ੍ਰੇਮ ਨਾਲ
ਦੋਨ ਬਿਲੋਚਨ ਜਲ ਭਰ ਆਵਾ
ਮਹਾਰਾਜ ਛੇਵੇਂ ਪਾਤਸ਼ਾਹ ਦੇ ਨੇਤਰਾਂ ਵਿੱਚੋਂ ਵੀ ਨੀਰ ਵਹਿਣ ਲੱਗ ਪਿਆ ਪਿਆਰੇ ਦਾ ਪ੍ਰੇਮ ਵੇਖ ਕੇ ਉਧਰ ਬਾਬਾ ਜੀ ਸਮਾਧੀ ਚ ਬੈਠੇ ਅੱਖਾਂ ਚੋਂ ਨੀਰ ਪਿਆ ਵਗੇ ਤੇ ਮਹਾਰਾਜ ਛੇਵੇਂ ਪਾਤਸ਼ਾਹ ਵੇਖ ਕੇ ਨਾ ਬਾਬਾ ਬੁੱਢਾ ਸਾਹਿਬ ਦੇ ਅੰਦਰ ਦੀ ਖੇਡ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਵੀ ਭਰ ਆਏ ਕਿ ਬਾਬਾ ਜੀ ਦਾ ਤਨ ਹੁਣ ਬਿਨਸਣੇ ਵਾਲਾ ਹੈ ਇਹ ਉਹ ਰੋਣਾ ਨਹੀਂ ਹੈ ਗੁਰੂ ਖਾਲਸਾ ਜੀ ਜਿਹੜਾ ਮੋਹ ਕਰਕੇ ਹੁੰਦਾ ਹੈ ਇਹ ਨੇਤਰ ਜਿਹੜੇ ਭਰੇ ਆ ਛੇਵੇਂ ਪਾਤਸ਼ਾਹ ਦੇ ਜਾਂ ਬਾਬਾ ਬੁੱਢਾ ਸਾਹਿਬ ਜੀ ਦੇ ਇਹ ਪ੍ਰੇਮ ਦੀ ਖੇਡ ਦੇ ਵਿੱਚ ਨੇਤਰ ਵਗਦੇ ਆ ਬੋਏ ਨੀਰ ਵਹੇ ਵਹਿ ਚੱਲੇ ਜੀ ਉਹ ਵਾਲੀ ਖੇਡ ਹੈ ਉਸ ਅਵਸਥਾ ਦੇ ਵਿੱਚ ਛੇਵੇਂ ਪਾਤਸ਼ਾਹ ਖਲੋ ਗਏ
ਨਹਿ ਕੁਛ ਕਹਿਓ ਗਇਓ ਰਹਿ ਖਰੇ
ਮਹਾਰਾਜ ਜੀ ਕੋਲੋਂ ਕੁਝ ਕਹਿ ਨਹੀਂ ਹੋਇਆ ਪਾਤਸ਼ਾਹ ਬੋਲੇ ਨਹੀਂ ਗੁਰਦੇਵ ਦਾ ਵੀ ਕੰਠ ਰੁਕਿਆ ਹੋਇਆ ਖਲੋਤੇ ਹੀ ਰਹੀ ਕੁਝ ਸਮੇਂ ਵਾਸਤੇ
ਤਬ ਗੁਰਦਾਸ ਬ੍ਰਿਧ ਪਗ ਧਰੇ
ਭਾਈ ਗੁਰਦਾਸ ਜੀ ਅੱਗੇ ਵਧੇ ਵੇਖਿਆ ਵੀ ਦੋਵੇਂ ਪ੍ਰੇਮ ਦੀਆਂ ਮੂਰਤਾਂ ਬਣੇ ਨੇ ਬਾਬਾ ਜੀ ਨੇਤਰ ਬੰਦ ਕਰਕੇ ਖੜੇ ਛੇਵੇਂ ਪਾਤਸ਼ਾਹ ਕੋਲ ਖਲੋਤੇ ਨੇ ਤੋ ਭਾਈ ਗੁਰਦਾਸ ਜੀ ਨੇ ਜਾ ਕੇ ਬਾਬਾ ਬੁੱਢਾ ਸਾਹਿਬ ਦੇ ਚਰਨ ਫੜੇ
ਕਰ ਬੰਧਨ ਕੋ ਕੁਛ ਕਹਿਲਾਏ
ਬੰਦਨਾ ਕਰਕੇ ਥੋੜਾ ਜਿਹਾ ਨਾ ਚਰਨਾਂ ਨੂੰ ਹਿਲਾਇਆ ਭਾਈ ਗੁਰਦਾਸ ਜੀ ਨੇ
ਪੰਕਜ ਸੇ ਲੋਚਨ ਬਿਕਸਾਏ
ਜਦੋਂ ਹਿਲਾਇਆ ਤੇ ਬਾਬਾ ਜੀ ਨੇ ਆਪਣੇ ਕਮਲ ਵਰਗੇ ਸੋਹਣੇ ਜੇ ਨੇਤਰ ਆਹਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀਆਂ ਅੱਖੀਆਂ ਜਿਨ੍ਹਾਂ ਚ ਨੀਰ ਵੀ ਹੈ ਜਿਨ੍ਹਾਂ ਚ ਕਰੁਣਾ ਵੀ ਹੈ ਜਿਨ੍ਹਾਂ ਵਿੱਚ ਮੁਦਤਾ ਵੀ ਹੈ ਜਿਨ੍ਹਾਂ ਵਿੱਚ ਮੈਤਰੀ ਵੀ ਹੈ ਜਿਨ੍ਹਾਂ ਚ ਸਬਰ ਸੰਤੋਖ ਵੀ ਹੈ ਸਭ ਕੁਝ ਹੀ ਹੈ ਬਾਬਾ ਬੁੱਢਾ ਸਾਹਿਬ ਦੇ ਨੇਤਰਾਂ ਚ ਕੀ ਨਹੀਂ ਹੈ ਉਹਨਾਂ ਦੀਆਂ ਅੱਖਾਂ ਵਿੱਚ ਜਿਨ੍ਹਾਂ ਨੇਤਰਾਂ ਨਾਲ ਛੇ ਗੁਰੂਆਂ ਦੇ ਦਰਸ਼ਨ ਕੀਤੇ ਹੈ ਕੀ ਨਹੀਂ ਉਹਨਾਂ ਨੇਤਰਾਂ ਵਿੱਚ ਜਿਨ੍ਹਾਂ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਸੇਵਾ ਕੀਤੀ ਹੈ ਕੀ ਨਹੀਂ ਉਹਨਾਂ ਨੇਤਰਾਂ ਵਿੱਚ ਕਮਲ ਵਰਗੇ ਸੋਹਣੇ ਜੇ ਨੇਤਰ ਖੋਲੇ ਬਾਬਾ ਬੁੱਢਾ ਸਾਹਿਬ ਨੇ
ਪ੍ਰੇਮ ਬੇਬਸ ਜਬ ਸਤਿਗੁਰ ਹੇਰੇ
ਮਹਾਰਾਜ ਜੀ ਨੇ ਵੇਖਿਆ ਕਿ ਪ੍ਰੇਮ ਚ ਬੇਬਸ ਬੈਠੇ ਆ ਬਾਬਾ ਬੁੱਢਾ ਸਾਹਿਬ
ਤੂਰਨ ਗਹੇ ਪਾਏ ਤਿਸ ਬੇਰੇ
ਮਹਾਰਾਜ ਜੀ ਅੱਗੇ ਵਧੇ ਬਾਬਾ ਬੁੱਢਾ ਸਾਹਿਬ ਦੇ ਚਰਨ ਫੜਨ ਲੱਗੇ ਤੇ ਬਾਬਾ ਜੀ ਛੇਵੇਂ ਪਾਤਸ਼ਾਹ ਦੇ ਚਰਨ ਫੜਦੇ ਕਿਉਂਕਿ ਖਾਲਸਾ ਜੀ ਛੇਵੇਂ ਪਾਤਸ਼ਾਹ ਬਾਬਾ ਜੀ ਨੂੰ ਆਪਣਾ ਉਸਤਾਦ ਮੰਨਦੇ ਸੀ ਇਸ ਕਰਕੇ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਕਰਦੇ ਸਨ ਅੱਜ ਵੀ ਮੱਥਾ ਟੇਕਣ ਲੱਗੇ ਅੱਜ ਬਾਬਾ ਜੀ ਨੇ ਚਰਨ ਫੜ ਲਏ ਨਾ ਮਹਾਰਾਜ ਅੱਜ ਆਪਣੇ ਚਰਨਾਂ ਤੇ ਮੈਨੂੰ ਮੱਥਾ ਟੇਕ ਲੈਣ ਦਿਓ ਮੈਂ ਇਹਨਾਂ ਚਰਨਾਂ ਦੇ ਵਿੱਚ ਅਭੇਦ ਹੋ ਜਾਵਾਂ ਬਸ ਹੁਣ ਇਹੀ ਕਾਂਖਾ ਹੈ
ਨਮਰ ਪਏ ਸ਼੍ਰੀ ਹਰਗੋਬਿੰਦ
ਗੁਰੂ ਹਰਗੋਬਿੰਦ ਸਾਹਿਬ ਵੀ ਪੂਰੇ ਬੇਨਮਰ ਹੋ ਗਏ ਬਾਬਾ ਬੁੱਢਾ ਸਾਹਿਬ ਦੇ ਸਨਮੁਖ
ਕਹੇ ਬ੍ਰਿਧ ਕੇ ਪਦ ਅਰਬਿੰਦ
ਬਾਬਾ ਬੁੱਢਾ ਸਾਹਿਬ ਦੇ ਚਰਨ ਮਹਾਰਾਜ ਜੀ ਨੇ ਪਕੜ ਲਏ ਛੇਵੇਂ ਗੁਰਦੇਵ ਨੇ
ਬੈਠਣ ਕੇ ਸਥਾਨ ਲੈ ਗਏ
ਬਾਬਾ ਜੀ ਨੂੰ ਬਾਹਾਂ ਤੋਂ ਪਕੜ ਕੇ ਉਠਾਇਆ ਨਾਲ ਲੈ ਕੇ ਬਾਬਾ ਜੀ ਅੰਦਰ ਗਏ ਜਿਹੜਾ ਬੈਠਣ ਦਾ ਥਾਂ ਸੀ ਜਗ੍ਹਾ ਸੀ ਉੱਥੇ ਲੈ ਕੇ ਗਏ
ਸਭ ਸਿੱਖ ਬ੍ਰਿਧ ਕੋ ਬੰਦਤ ਪਏ
ਜਿੰਨੇ ਸਿੱਖ ਆਏ ਸਭ ਨੇ ਬਾਬਾ ਬੁੱਢਾ ਸਾਹਿਬ ਨੂੰ ਮੱਥਾ ਟੇਕਿਆ ਸਭ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਗੁਰੂ ਘਰ ਦੀ ਇਹ ਪਰੰਪਰਾ ਹੈ ਮਹਾਂਪੁਰਖਾਂ ਸਾਧੂਆਂ ਦਾ ਅਦਬ ਕਰਨਾ ਸਤਿਕਾਰ ਕਰਨਾ ਗੁਰਦੇਵ ਸਿਖਾਉਂਦੇ ਹੈ ਬਾਬਾ ਬੁੱਢਾ ਸਾਹਿਬ ਨੂੰ ਆਪ ਮਹਾਰਾਜ ਜੀ ਨੇ ਸਨਮਾਨ ਦਿੱਤਾ ਬਾਕੀ ਵੀ ਜਿੰਨੇ ਗੁਰਸਿੱਖ ਸਭ ਨੇ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ
ਤਹਿ ਕੇ ਸਿੱਖ ਗੁਰ ਕੋ ਕੀ ਨਮੋ
ਤੇ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਚ ਸਿੱਖ ਸੀ ਉਹਨਾਂ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ, ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ,
ਬੈਠਤ ਪਏ ਬ੍ਰਿੰਦ ਤੇ ਸਮੋ,
ਔਰ ਸਾਰੇ ਬੈਠ ਗਏ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ,
ਬ੍ਰਿੰਦ ਸਾਹਿਬ ਕਰ ਜੋਰੀ ਉਚਾਰੀ,
ਬ੍ਰਿੰਦ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਆਪਣੇ ਹੱਥ ਜੋੜੇ ਤੇ ਜੁੜੇ ਹੱਥਾਂ ਦੇ ਨਾਲ ਬਾਬਾ ਜੀ ਬੇਨਤੀ ਕਰਨ ਲੱਗੇ,
ਇਹ ਕੁਛ ਰੀਤ ਨਹੀਂ ਨਾ ਤੁਮਾਰੀ,
ਮਹਾਰਾਜ ਇਹ ਕੋਈ ਮਰਿਆਦਾ ਤੁਹਾਡੀ ਨਵੀਂ ਥੋੜੀ ਜੇ, ਇਹ ਕੋਈ ਨਵਾਂ ਕੰਮ ਥੋੜੀ ਕੀਤਾ ਵੀ ਤੁਸੀਂ ਮੇਰੀ ਬੇਨਤੀ ਸੁਣ ਕੇ ਆਏ। ਮਹਾਰਾਜ ਇਹ ਤੁਹਾਡਾ ਆਦ ਜੁਗਾਦੀ ਬਿਰਦ, ਜਦੋਂ ਤੁਹਾਡੇ ਪਿਆਰੇ ਤੁਹਾਨੂੰ ਆਰਾਧ ਦਿਆ ਤੁਸੀਂ ਆਉਂਦੇ ਹੀ ਆਉਂਦੇ ਹੋ, ਇਹ ਕੋਈ ਨਵੀਂ ਰੀਤ ਥੋੜੀ ਹੈ। ਵੇਖੋ ਬਾਬਾ ਜੀ ਦੀ ਨਿਮਰਤਾ, ਇਹ ਨੀ ਵੀ ਮੇਰੇ ਕਰਕੇ ਆਏ ਨੇ ਮਹਾਰਾਜ, ਕਹਿੰਦੇ ਕੋਈ ਨਵਾਂ ਕੰਮ ਥੋੜੀ ਆ ਵੀ ਮੇਰੇ ਕਰਕੇ ਆਏ ਹੋ, ਇਹ ਤੁਹਾਡਾ ਸੁਭਾਅ ਹੈ ਮਹਾਰਾਜ, ਇਹ ਤੁਹਾਡਾ ਵਡੱਪਣ ਹੈ, ਇਹ ਤੁਹਾਡੀ ਵਡਿਆਈ ਹੈ, ਇਹ ਤੁਹਾਡਾ ਬਿਰਦ ਹੈ, ਜਿਹੜਾ ਤੁਹਾਨੂੰ ਅਰਾਧਦਾ ਤੁਸੀਂ ਉੱਥੇ ਪਹੁੰਚਦੇ ਹੋ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿਤ ਸਹਾਈ, ਇਹ ਤੁਹਾਡੀ ਵੱਡੀ ਵਡਿਆਈ ਹੈ।
ਦਾਸਨ ਬਸ ਹੋਏ ਕਰੁਣਾ ਕਰ ਹੋ,
ਮਹਾਰਾਜ ਤੁਸੀਂ ਆਪਣੇ ਦਾਸਾਂ ਦੇ ਵੱਸ ਹੋ ਕੇ ਕਿਰਪਾ ਕਰਦੇ ਹੋ, ਇਹ ਤੁਹਾਡੀ ਵਡਿਆਈ ਹੈ ਕਿ ਤੁਸੀਂ ਆਪਣੇ ਦਾਸਾਂ ਦੇ ਵੱਸ ਹੋ ਕੇ ਕਿਰਪਾ ਕਰਦੇ ਹੋ।
ਕਛੂ ਨਾ ਲੋਕ ਲਾਜ ਕੋ ਧਰ ਹੋ,
ਸਾਰੀ ਦੁਨੀਆ ਤੁਹਾਡੇ ਵੱਸ ਹੈ, ਇਹ ਜਿੰਨੀ ਪ੍ਰਕਿਰਤੀ ਜਿੰਨੀ ਕੁਦਰਤ ਹੈ ਇਹ ਤੁਹਾਡੇ ਵੱਸ ਹੈ, ਤੇ ਤੁਸੀਂ ਕਿਹਦੇ ਵੱਸ ਹੋ, ਤੁਸੀਂ ਆਪਣੇ ਦਾਸਾਂ ਦੇ ਵੱਸ ਹੋ। ਤੂੰ ਭਗਤਾਂ ਕੈ ਵੱਸ, ਭਗਤਾਂ ਤਾਣ ਤੇਰਾ, ਸਭ ਕੋ ਤੇਰਾ ਵੱਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵੱਸ, ਭਗਤਾਂ ਤਾਣ ਤੇਰਾ। ਮਹਾਰਾਜ ਸਾਰੀ ਦੁਨੀਆ ਤੁਹਾਡੇ ਵੱਸ, ਤੁਸੀਂ ਆਪਣੇ ਪਿਆਰਿਆਂ ਦੇ ਵੱਸ ਹੋ ਮਹਾਰਾਜ, ਇਹ ਵਸੀਕਰਨ ਦਾ ਬਿਰਦ ਹੈ ਆਪ ਜੀ ਦਾ। ਮਹਾਰਾਜ ਆਪ ਜੀ ਨੇ ਬੜੀ ਦਇਆ ਕੀਤੀ ਹੈ, ਤਰਸ ਕੀਤਾ ਆਪਣੇ ਦਾਸ ਨੂੰ ਨਵਾਜਿਆ,
ਬਿਰਦ ਸੰਭਾਲ ਆਪਣੋ ਆਏ,
ਆਪਣਾ ਬਿਰਦ ਸੰਭਾਲ ਕੇ ਆਏ ਹੋ ਮਹਾਰਾਜ ਛੇਵੇਂ ਪਾਤਸ਼ਾਹ, ਇਹ ਤੁਹਾਡਾ ਬਿਰਦ ਹੈ। ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਗੁਰਦੇਵ, ਤੁਸੀਂ ਆਪਣਾ ਬਿਰਦ ਸੰਭਾਲਿਆ, ਮੈਂ ਨਚੀਜ ਨੂੰ ਚੀਜ ਕੀਤਾ, ਮੈਂ ਨਿਮਾਣੇ ਨੂੰ ਮਾਣ ਦਿੱਤਾ, ਮੈਂ ਨਿਤਾਣੇ ਨੂੰ ਤਾਣ ਦੇ ਕੇ ਨਵਾਜਿਆ, ਮੈਂ ਨਿਆਸਰੇ ਨੂੰ ਆਸਰਾ ਦੇ ਕੇ ਨਵਾਜਿਆ।
ਮੇਰੋ ਅੰਤ ਸਮਾਨੀ ਰਾਏ,
ਮਹਾਰਾਜ ਮੇਰੇ ਇਸ ਤਨ ਦਾ ਅੰਤਮ ਸਮਾਂ ਆ ਗਿਆ ਨੇੜੇ,
ਕਿਰਪਾ ਧਾਰ ਦਰਸ਼ਨ ਕੋ ਦੀਨਾ,
ਆਪ ਜੀ ਨੇ ਬੜੀ ਕਿਰਪਾ ਕੀਤੀ ਮਹਾਰਾਜ, ਬੜੀ ਦਇਆ ਕੀਤੀ ਹੈ ਕਿ ਮੇਰੇ ਅੰਤਮ ਸਮੇਂ ਕਿਰਪਾ ਧਾਰ ਕੇ ਮੈਨੂੰ ਦਰਸ਼ਨ ਦਿੱਤੇ ਹਨ।
ਨਿਤ ਸਿੱਖਣ ਬਸ ਗੁਰੂ ਪ੍ਰਬੀਨਾ,
ਮਹਾਰਾਜ ਤੁਸੀਂ ਨਿਤ ਆਪਣੇ ਸਿੱਖਾਂ ਦੇ ਵੱਸ ਹੋ, ਆਪਣੇ ਸੇਵਕਾਂ ਦੇ ਵੱਸ ਹੋ, ਇਹ ਤੁਹਾਡਾ ਬਿਰਦ ਹੈ।
ਸੁਣ ਸ਼੍ਰੀ ਗੁਰ ਸ਼ੁਭ ਉੱਤਰ ਦੀਨਾ,
ਜਦੋਂ ਬਾਬਾ ਜੀ ਨੇ ਇਉਂ ਬੇਨਤੀ ਕੀਤੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ, ਮੇਰੀਆਂ ਪੇਰੀਆਂ ਦੇ ਮਾਲਕ ਛੇਵੇਂ ਸਾਹਿਬ ਬੋਲੇ,
ਤੁਮ ਸਿੱਖੀ ਮਗ ਉੱਜਲ ਕੀਨਾ,
ਕਹਿਣ ਲੱਗੇ ਬਾਬਾ ਜੀ ਤੁਸੀਂ ਗੁਰੂ ਕੀ ਸਿੱਖੀ ਦੇ ਰਸਤੇ ਨੂੰ ਹੋਰ ਉਜਲਾ ਕੀਤਾ, ਗੁਰਸਿੱਖੀ ਦਾ ਜਿਹੜਾ ਇਹ ਰਾਹ ਹੈ ਇਹਨੂੰ ਹੋਰ ਚਾਰ ਚੰਨ ਲਾਏ ਆ ਬਾਬਾ ਜੀ ਆਪ ਜੀ ਨੇ।
ਰਾਵਰ ਕੋ ਆਚਰਨ ਗਹਿਗੇ,
ਜਿਹੜੇ ਤੁਹਾਡੇ ਆਚਰਣ ਨੂੰ ਗ੍ਰਹਿਣ ਕਰਨਗੇ, ਤੁਹਾਡੇ ਵਰਗਾ ਜੀਵਨ ਬਣਾਉਣ ਦਾ ਯਤਨ ਕਰਨਗੇ,
ਸੋ ਸਿੱਖ ਅੱਗ ਬੰਨੀ ਨਾ ਦਹੇਗੇ,
ਉਹ ਸਿੱਖ ਅੱਗ ਦੇ ਵਿੱਚ ਨਹੀਂ ਸੜਨਗੇ, ਤ੍ਰਿਸ਼ਨਾ ਦੀ ਅੱਗ ਚ, ਉਹ ਸੰਸਾਰ ਦੀ ਅੱਗ ਚ ਸੜਨ ਤੋਂ ਬਚ ਜਾਣਗੇ। ਬਾਬਾ ਬੁੱਢਾ ਸਾਹਿਬ ਜੀ ਜਿਹੜਾ ਤੁਹਾਡਾ ਜੀਵਨ ਪੜਨਗੇ ਸੁਣਨਗੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਬਾਬਾ ਜੀ ਜਿਹੜਾ ਤੁਹਾਡਾ ਜੀਵਨ ਸਿੱਖ ਪੜਨਗੇ, ਤੁਹਾਡੇ ਜੀਵਨ ਨੂੰ ਸੁਣਨਗੇ, ਜਿਹੜੇ ਪੜਨ ਸੁਣਨਗੇ ਉਹਨਾਂ ਨੂੰ ਜਗਤ ਦੀ ਅੱਗ ਨਹੀਂ ਵਿਆਪੇਗੀ ਤ੍ਰਿਸ਼ਨਾ ਦੀ, ਉਹ ਅੱਗ ਤੋਂ ਬਚ ਜਾਣਗੇ ਤ੍ਰਿਸ਼ਨਾ ਦੇ ਭਾਂਬੜਾਂ ਤੋਂ।
ਤੋਰ ਨਾਮ ਲੈ ਸਿੱਖੀ ਧਰੈ,
ਤੁਹਾਡਾ ਨਾਂ ਲੈ ਕੇ ਗੁਰਸਿੱਖ ਸਿੱਖੀ ਧਾਰਿਆ ਕਰਨਗੇ, ਜਦੋਂ ਤੁਹਾਡਾ ਨਾਂ ਲਿਆ ਕਰਨਗੇ ਨਾ ਤੇ ਆਖਣਗੇ ਮਹਾਰਾਜ ਗੁਰੂ ਨਾਨਕ ਸਾਹਿਬ ਜਿੰਨੀ ਸਿੱਖੀ ਬਾਬੇ ਬੁੱਢੇ ਨੂੰ ਬਖਸ਼ੀ ਹੈ ਉਹਦੇ ਚੋਂ ਕਿਣਕਾ ਮਾਤਰ ਹੀ ਸਾਨੂੰ ਬਖਸ਼ ਦਿਓ, ਸਾਡਾ ਉਹਨੇ ਨਾਲ ਹੀ ਪਾਰ ਉਤਾਰਾ ਹੋ ਜਾਣਾ। ਜਿੱਡੀ ਗੁਰਸਿੱਖੀ ਜਿੱਡੀ ਵੱਡੀ ਦਾਤ ਗੁਰਸਿੱਖੀ ਦੀ ਬਾਬੇ ਬੁੱਢੇ ਨੂੰ ਬਖਸ਼ੀ ਹੈ ਨਾ, महाराज जिन्नी उन्होंने बख्शी है उदे विचो किनका की सानू बख्श दियो साडा इन्ने नाल ही पार उतारा हो जाना एदा गुरसिखी धारनगे तुहाडा नां लैके
कहो क्यों ना पव सागर तरै
दसोहा भला बाबा बुढ़ा साहब जिहड़े तुहाडा नां लैके सिखी धारनगे उह क्यों ना तरनगे संसार तों ਉਹ ਕਿਉਂ ਨਾ ਪਾਰ ਉਤਰਨਗੇ ਉਤਰਨਗੇ ਹੀ ਤਰਨਗੇ
ਇਤਿਆਦਿਕ ਬਹੁ ਆਪਸ ਮਾਹੀ
ਇਦਾਂ ਬਚਨ ਵਿਲਾਸ ਹੋ ਰਹੇ ਨੇ ਬਾਬਾ ਜੀ ਗੁਰਦੇਵ ਦੀ ਉਪਮਾ ਕਰਦੇ ਤੇ ਛੇਵੇਂ ਪਾਤਸ਼ਾਹ ਬਾਬਾ ਜੀ ਦੀ ਉਪਮਾ ਕਰਦੇ ਦੋਹਾਂ ਪਾਸਿਓ ਕਿਉਂਕਿ ਮਹਾਰਾਜ ਜੀ ਆਪਣਿਆਂ ਸੇਵਕਾਂ ਦੀ ਵਡਿਆਈ ਕਰਕੇ ਬੜੇ ਖੁਸ਼ ਹੁੰਦੇ ਆਪਣਿਆਂ ਜਨਾਂ ਦੀ ਵਡਿਆਈ ਕਰਕੇ ਬੜੇ ਖੁਸ਼ ਹੁੰਦੇ ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਆਪਣੇ ਮਾਲਕ ਦੀ ਉਪਮਾ ਸੁਣ ਕੇ ਪ੍ਰਸੰਨ ਹੁੰਦੇ ਉਹਦੀ ਵਡਿਆਈ ਕਰਕੇ ਪ੍ਰਸੰਨ ਹੁੰਦੇ ਪਰਮੇਸ਼ਰ ਆਪਣੀ ਵਡਿਆਈ ਸੁਣ ਕੇ ਨਹੀਂ ਪ੍ਰਸੰਨ ਹੁੰਦਾ ਉਹ ਉਦੋਂ ਪ੍ਰਸੰਨ ਹੁੰਦਾ ਜਦੋਂ ਉਹਦੇ ਪਿਆਰਿਆਂ ਦੀ ਵਡਿਆਈ ਹੋਵੇ ਹਾਂ ਜੇ ਉਹਦੇ ਪਿਆਰਿਆਂ ਦੀ ਕੋਈ ਨਿੰਦਾ ਕਰੇ ਤੇ ਪਾਤਸ਼ਾਹ ਉਹਦੇ ਬਾਬਤ ਵੀ ਗੁਰਬਾਣੀ ਚ ਬਚਨ ਕਰਦੇ ਆ ਕਿ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ ਆ ਰੱਬ ਉਹਨਾਂ ਨੂੰ ਅੱਧ ਵਿੱਚੋਂ ਹੀ ਤੋੜ ਦਿੰਦਾ ਹੈ ਸੰਤ ਕੀ ਜਿਹੜੀ ਨਿੰਦਾ ਕਰਨ ਵਾਲੇ ਨੇ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਲੋਕ ਪਰਲੋਕ ਦੋਵਾਂ ਜਹਾਨਾਂ ਵਿੱਚ ਜਿਨ੍ਹਾਂ ਦੀ ਨਿੰਦਾ ਹੋਵੇ ਉਹਨਾਂ ਦੇ ਪਾਪ ਧੋਤੇ ਜਾਂਦੇ ਆ ਮਹਾਂਪੁਰਖਾਂ ਦੀ ਨਿੰਦਾ ਹੋਵੇ ਨਾ ਉਹਨਾਂ ਦੇ ਪਾਪ ਨਿੰਦਾ ਕਰਨ ਵਾਲੇ ਲੈ ਜਾਂਦੇ ਆ ਔਰ ਉਹਨਾਂ ਦੇ ਜਿਹੜੇ ਸ਼ੁਭ ਗੁਣ ਨੇ ਉਹਨਾਂ ਦੀ ਉਪਮਾ ਕਰਨ ਵਾਲੇ ਲੈ ਜਾਂਦੇ ਆ ਤੇ ਮਹਾਂਪੁਰਖ ਪਾਪ ਪੁੰਨ ਦੋਨਾਂ ਤੋਂ ਰਹਿਤ ਹੋ ਕੇ ਸੁਤੰਤਰ ਹੋ ਕੇ ਪਰਮੇਸ਼ਰ ਦੇ ਰੂਪ ਚ ਭੇਦ ਹੋ ਜਾਂਦੇ ਏਦਾਂ ਉਪਮਾ ਹੋ ਰਹੀ ਆ ਦੋਵਾਂ ਪਾਸਿਓ
ਕਹੀ ਸੁਣੀ ਮਹਿਮਾ ਥਿਤ ਪਾਹੀ
ਕਹਿੰਦੇ ਵੱਡੀ ਭਾਰੀ ਮਹਿਮਾ ਕਹਿੰਦੇ ਤੇ ਸੁਣਦੇ ਹਨ
ਸੁੰਦਰ ਮੰਦਿਰ ਅੰਦਰ ਡੇਰਾ
ਬੜਾ ਸੋਹਣਾ ਮਕਾਨ ਹੈ ਬਾਬਾ ਬੁੱਢਾ ਸਾਹਿਬ ਦਾ ਬੜਾ ਸੋਹਣਾ ਕਮਰਾ ਬਣਾਇਆ ਉਹਦੇ ਚ ਮਹਾਰਾਜ ਜੀ ਦਾ ਉਤਾਰਾ ਕਰਵਾਇਆ ਬਾਬਾ ਜੀ ਨੇ
ਕਰਵਾਇਓ ਸਾਦਰ ਤਿਸ ਬੇਰਾ
ਬੜਾ ਸਾਦਰ ਸਨਮਾਨ ਕਰਕੇ ਉਤਾਰਾ ਕਰਵਾਇਆ
ਜਥਾ ਯੋਗ ਸਭ ਕੋ ਸੁਖ ਦਿਓ
ਜਥਾ ਯੋਗ ਜਿੰਨੇ ਸਿੱਖ ਆਏ ਹੈ ਸਭ ਦੀ ਸਟਹਿਲ ਪਾਣੀ ਵੀ ਬਾਬਾ ਜੀ ਭਾਵੇਂ ਬਿਰਧ ਹੋ ਗਏ ਹੈ ਪਰ ਖਿਆਲ ਸਾਰਿਆਂ ਦਾ ਸੇਵਾਦਾਰਾਂ ਨੂੰ ਕਿਹਾ ਭਾਈ ਜਿੰਨੇ ਗੁਰਸਿੱਖ ਆਏ ਆ ਸਤਿਗੁਰਾਂ ਨਾਲ ਫੌਜਾਂ ਆਈਆਂ ਘੋੜੇ ਆਏ ਆ ਕੱਲੇ ਕੱਲੇ ਦਾ ਖਿਆਲ ਕਰਿਓ ਕਿਸੇ ਨੂੰ ਕੋਈ ਵਸਤ ਦੀ ਕਮੀ ਨਾ ਆਵੇ ਕੋਈ ਤੰਗ ਨਾ ਹੋਵੇ ਗੁਰੂ ਘਰ ਆਏ ਆ ਸਾਰੇ ਬਾਬਾ ਬੁੱਢੇ ਦੇ ਘਰ ਆਏ ਆ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਏਦਾਂ ਵੇਖੋ ਸੁਰਤ ਬਿਰਤ ਕਿੰਨੀ ਆ ਬਾਬਾ ਜੀ ਮਹਾਂਪੁਰਖਾਂ ਦੀ ਸਾਰਿਆਂ ਦਾ ਖਿਆਲ ਕੀਤਾ
ਤੇਗ ਪ੍ਰਸ਼ਾਦ ਤਿਆਰ ਤਬ ਭਇਓ
ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ
ਭਾਂਤ ਭਾਂਤ ਕੇ ਭੋਜਨ ਕਰੇ
ਬਾਬਾ ਜੀ ਨੇ ਹੁਕਮ ਕੀਤਾ ਲੰਗਰ ਭਾਂਤ ਭਾਂਤ ਦੇ ਤਿਆਰ ਕਰਿਓ ਮੇਰੇ ਸਾਹਿਬ ਆਏ ਹੈ ਮਹਾਰਾਜ ਜੀ ਦੇ ਸਿੱਖ ਆਏ ਹੈ ਕਹਿੰਦੇ ਕਈ ਤਰ੍ਹਾਂ ਦੇ ਭਾਂਤ ਭਾਂਤ ਦੇ ਲੰਗਰ ਤਿਆਰ ਹੋਏ
ਮਧੁਰ ਤੁਰਸ਼ ਬਹੁ ਸਵਾਦਨ ਭਰੇ
ਮਿੱਠੇ ਖੱਟੇ ਸਲੂਣੇ ਚਾਵਲ ਹੀ ਕਈ ਤਰ੍ਹਾਂ ਦੇ ਬਣਾਏ ਕਹਿੰਦੇ ਏਦਾਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਭਾਜੀਆਂ ਬਣੀਆਂ
ਨਿਕਟ ਬੈਠ ਗੁਰ ਕੋ ਅਚਵਾਇਓ
ਬਾਬਾ ਜੀ ਨੇ ਕਿਹਾ ਵੀ ਸਤਿਗੁਰਾਂ ਨੂੰ ਭੋਜਨ ਮੈਂ ਛਕਾਉਣਾ ਆਪਣੇ ਹੱਥੀ ਬਿਰਧ ਅਵਸਥਾ ਵਿੱਚ ਵੀ ਥਾਲ ਲਿਆਂਦਾ ਤੇ ਬਾਬਾ ਜੀ ਨੇ ਆਪਣੇ ਹੱਥੀ ਸਤਿਗੁਰਾਂ ਦੇ ਸਾਹਮਣੇ ਥਾਲ ਪਰੋਸਿਆ ਸਾਹਮਣੇ ਬਹਿ ਗਏ ਤੇ ਛੇਵੇਂ ਪਾਤਸ਼ਾਹ ਦੇ ਨਾਲੇ ਦਰਸ਼ਨ ਕਰੀ ਜਾਣ ਨਾਲੇ ਮਹਾਰਾਜ ਜੀ ਨੂੰ ਕਹਿਣ ਪਾਤਸ਼ਾਹ ਇਹ ਵੀ ਛਕ ਲਓ ਇਹਨੂੰ ਵੀ ਭੋਗ ਲਾ ਲਓ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਆ ਚੋਲ ਬਣੇ ਆ ਬੜੇ ਬਰੀਕ ਸੁੰਦਰ ਵੇਖਣ ਨੂੰ ਲੱਗਦੇ ਆ ਪਾਤਸ਼ਾਹ ਇਹ ਵੀ ਅੰਗੀਕਾਰ ਕਰ ਲੋ ਏਦਾਂ ਬਹਿ ਕੇ ਬੜੇ ਪ੍ਰੇਮ ਨਾਲ ਭੋਜਨ ਛਕਾਉਂਦੇ
ਪੁਨ ਸਭ ਸੈਨਾ ਕੋ ਬਰਤਾਇਓ
ਪਹਿਲਾਂ ਸਤਿਗੁਰਾਂ ਨੂੰ ਛਕਾਇਆ ਫਿਰ ਬਾਕੀ ਜਿੰਨੀ ਸੈਨਾ ਸੀ ਫੌਜ ਸੀ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ
ਸੁਪਤਨ ਸਮੇਂ ਜਾਨ ਬ੍ਰਿਧ ਪਾਈ
ਰਾਤ ਪੈ ਗਈ ਹੁਣ ਆਰਾਮ ਕਰਨ ਦਾ ਵੇਲਾ ਸੀ ਸੁਪਤਨ ਦਾ ਮਤਲਬ ਸੁਖ ਲੈਣ ਦਾ ਵੇਲਾ ਸੀ
ਮ੍ਰਿਧ ਸਹਿਜਾ ਸੁੰਦਰ ਡਸਵਾਈ
ਬਾਬਾ ਜੀ ਨੇ ਬੜੀ ਸੋਹਣੀ ਸਹਿਜਾ ਮਹਾਰਾਜ ਜੀ ਵਾਸਤੇ ਨਾ ਪਾਤਸ਼ਾਹ ਵਾਸਤੇ ਬੜਾ ਸੋਹਣਾ ਪਲੰਘਾ ਚਿੱਟੇ ਰੰਗ ਦਾ ਉੱਤੇ ਚਾਦਰਾ ਸੋਹਣਾ ਜਿਹਾ ਸਰਾਣਾ ਸਹਿਜਾ ਬੰਦ ਲਾਇਆ ਵੀ ਚਾਦਰ ਖਿਲਰੇ ਨਾ ਉਹ ਸੇਜਾ ਬੰਦ ਲਾ ਕੇ ਬੜਾ ਸੋਹਣਾ ਤੇ ਬਾਦਸ਼ਾਹ ਦਾ ਬੜਾ ਸੋਹਣਾ ਤਖਤ ਸਜਾਇਆ
ਭੂਮਾਸਨ ਆਪਣੋ ਤਬਕੀਨ
ਬਾਬਾ ਜੀ ਨੇ ਆਪਣਾ ਆਸਣ ਥੱਲੇ ਲਾਇਆ ਪੁੰਜਿਆ ਮਹਾਰਾਜ ਜੀ ਦਾ ਉੱਤੇ ਪਲਘਾਂ ਲਾ ਕੇ ਤੇ ਆਪਣਾ ਆਸਣ ਥੱਲੇ ਭੁੰਜਿਆ ਜ਼ਮੀਨ ਤੇ ਵੀ ਸਰੀਰ ਤਿਆਗਣਾ ਨਾਲੇ ਇੱਥੇ ਭੁੰਜਿਆ ਹੀ ਤਿਆਗਾਂਗੇ ਸਤਿਗੁਰੂ ਪਲਘੇ ਤੇ ਬਿਰਾਜਣ
ਸ਼੍ਰੀ ਹਰਗੋਬਿੰਦ ਸਭ ਬਿਦ ਚੀਨ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੇਖਿਆ ਵੀ ਸਾਡਾ ਸੇਵਕ ਥੱਲੇ ਹੋਵੇ ਅਸੀਂ ਉੱਤੇ ਬਹੀਏ ਪਾਤਸ਼ਾਹ ਨੇ ਇਹ ਵਿਚਾਰ ਕੀਤੀ
ਤਬ ਸਹਿਜਾ ਭੂਮਾਸਨ ਕਰੇ
ਪਾਤਸ਼ਾਹ ਨੇ ਆਖਿਆ ਬਾਬਾ ਜੀ ਸਾਡਾ ਆਸਣ ਵੀ ਥੱਲੇ ਹੀ ਲਾਓ ਅਸੀਂ ਨਹੀਂ ਪਲੰਘੇ ਤੇ ਪੈਣਾ ਮਹਾਰਾਜ ਛੇਵੇਂ ਪਾਤਸ਼ਾਹ ਨੇ ਵੀ ਹੁਕਮ ਕਰਕੇ ਨਾ ਸੇਵਾਦਾਰਾਂ ਨੂੰ ਬਾਬਾ ਜੀ ਕਹਿਣ ਨਹੀਂ ਮਹਾਰਾਜ ਆਪ ਜੀ ਪਲੰਘੇ ਤੇ ਬਿਰਾਜੋ ਪਾਤਸ਼ਾਹ ਨੇ ਸਾਰਾ ਜਿਹੜਾ ਆਸਣ ਪਲੰਘੇ ਤੇ ਸੀ ਨਾ ਉਹ ਥੱਲੇ ਮਹਾਰਾਜ ਜੀ ਨੇ ਪੁੰਜਿਆ ਆਸਣ ਲਵਾ ਲਿਆ ਤੇ ਉੱਤੇ ਪਾਤਸ਼ਾਹ ਜੀ ਬਿਰਾਜ ਗਏ।
ਬ੍ਰਿਧ ਸਾਹਿਬ ਕੇ ਟਿਗ ਗੁਰ ਥਿਰੇ,
ਬਿਲਕੁਲ ਇੱਕ ਪਾਸੇ ਨਾਲ ਬਾਬਾ ਬੁੱਢਾ ਸਾਹਿਬ ਦਾ ਆਸਣ ਥੱਲੇ ਜ਼ਮੀਨ ਤੇ, ਨਾਲ ਹੀ ਮਹਾਰਾਜ ਛੇਵੇਂ ਪਾਤਸ਼ਾਹ ਦਾ ਆਸਣ ਬਿਲਕੁਲ ਆਹਮੋ ਸਾਹਮਣੇ ਬਹਿ ਗਏ ਤੇ ਬਹਿ ਕੇ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ, ਬਾਬਾ ਜੀ ਆਪ ਜੀ ਨੇ ਵੱਡਿਆਂ ਸਤਿਗੁਰਾਂ ਦੇ ਦਰਸ਼ਨ ਕੀਤੇ ਹੈ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ ਹੈ, ਜਿਨ੍ਹਾਂ ਤੁਹਾਡੇ ਸਿਰ ਤੇ ਹੱਥ ਧਰ ਕੇ ਤੁਹਾਨੂੰ ਆਤਮ ਗਿਆਨ ਦੀ ਸੋਝੀ ਬਖਸ਼ੀ, ਦੱਸੋ ਤਾਂ ਸਹੀ ਗੁਰੂ ਬਾਬਾ ਜੀ ਦਾ ਸਰੂਪ ਕਿਹੋ ਜਿਹਾ ਸੀ, ਉਹ ਕਿੱਦਾਂ ਦੇ ਬਚਨ ਕਰਦੇ ਸਨ, ਗੁਰੂ ਅੰਗਦ ਸਾਹਿਬ ਕਿਵੇਂ ਸੇਵਾ ਕਰਦੇ ਰਹੇ, ਗੁਰੂ ਅਮਰਦਾਸ ਸਾਹਿਬ ਕਿਵੇਂ ਘਾਲਣਾ ਘਾਲੀ, ਪੁੱਛੋ ਸੰਤ ਮੇਰਾ ਠਾਕੁਰ ਕੈਸਾ। ਮੈਂ ਰੱਬ ਦੇ ਪਿਆਰਿਆਂ ਨੂੰ ਪੁੱਛਾਂ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਸਾਧੂਆਂ ਨੂੰ ਪੁੱਛਾਂ, ਮੇਰਾ ਰੱਬ ਕਿਹੋ ਜਿਹਾ ਹੈ, ਮੇਰਾ ਪਰਮੇਸ਼ਰ ਕਿਹੋ ਜਿਹਾ, ਕਿਉਂਕਿ ਉਹਨਾਂ ਵੇਖਿਆ, ਜਿਹਨਾਂ ਵੇਖਿਆ ਉਹ ਦੱਸਣਗੇ ਕਿਹੋ ਜਿਹਾ ਹੈ, ਉਹ ਦੱਸਦੇ ਆ ਫਿਰ ਅਤ ਸੁੰਦਰ, ਉਹ ਬੜਾ ਸੋਹਣਾ ਹੈ, ਬੜਾ ਸੁੰਦਰ ਸਰੂਪ, ਨਿਰਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਅਤ ਸੁੰਦਰ ਮਨ ਮੋਹੇ ਨਾ ਘਟ ਸੋਹੇ ਨਾ, ਪ੍ਰਾਣ ਆਧਾਰਾ ਰਾਮ ਤੇਰੇ ਬੰਕੇ ਲੋਇਣ, ਦੰਤ ਰਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ। ਐਸਾ ਸੋਹਣਾ ਸਰੂਪ, ਦੱਸੋ ਤਾਂ ਸਹੀ ਬਾਬਾ ਜੀ ਕਥਾ ਕਰੀ ਜਾਂਦੇ, ਛੇਵੇਂ ਪਾਤਸ਼ਾਹ ਕੋਲ ਬੈਠੇ ਸੁਣ ਰਹੇ, ਨਾਲੇ ਨੇਤਰਾਂ ਚੋਂ ਨੀਰ ਵਗੇ, ਸਾਰੀ ਰਾਤ ਕਥਾ ਕਰਦੇ ਹੀ ਬੀਤ ਗਈ, ਸੁੱਤੇ ਨਹੀਂ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਬਾਈ, ਕਿੱਥੇ ਨੀਂਦ ਹੈ, ਤੇ ਕਹਿੰਦੇ ਨੀਂਦ ਤੋਂ ਬਿਨਾਂ ਹੋ ਕੇ ਸਾਰੀ ਰਾਤ ਜਾਗਦੇ ਰਹੇ, ਅੰਮ੍ਰਿਤ ਵੇਲੇ ਜਿਵੇਂ ਮਹਾਂਪੁਰਖ ਬ੍ਰਹਮ ਗਿਆਨੀ, ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ ਵਾਲੀ ਖੇਡ ਨੂੰ ਪ੍ਰਾਪਤ ਹੋਏ ਹੈ, ਜੋਤੀ ਜੋਤ ਰਲੀ ਸੰਪੂਰਨ ਥੀਆ ਵਾਲੀ ਅਵਸਥਾ ਨੂੰ ਪ੍ਰਾਪਤ ਹੋਏ ਹੈ। ਉਹ ਕਥਾ ਆਪਾਂ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰਾਂਗੇ।